ਅਸੀਂ ਪੁੱਤਰ ਹਾਂ ਦਸ਼ਮੇਸ਼ ਜੀ ਦੇ, ਅਸੀਂ ਪੁੱਤਰ ਹਾਂ ਦਸ਼ਮੇਸ਼ ਜੀ ਦੇ, ਸਦਾ ਸੱਚ ਤੇ ਹੱਕ ਤੇ ਅੜਨ ਵਾਲੇ, ਧਰਮ ਕੌਮ ਤੇ ਮੁਲਕ ਦੀ ਸ਼ਮਾ ਉੱਤੇ ਅਸੀਂ ਵਾਂਗ ਪਤੰਗੀਆਂ ਚੜਨ ਵਾਲੇ, ਅਸੀਂ ਡਰਦੇ ਨਹੀਂ ਕਦੀ ਮੌਤ ਕੋਲੋਂ, ਹੱਸ ਹੱਸ ਕੇ ਫਾਂਸੀਆਂ ਚੜਨ ਵਾਲੇ, ਸੀਸ ਰੱਖ ਕੇ ਆਪਣੀ ਤਲੀ ਉੱਤੇ ਗਲੀ ਜਾਰ ਦੀ ਫਿਰ ਹਾਂ ਵੜਨ ਵਾਲੇ, ਸੀਸ ਰੱਖ ਕੇ ਆਪਣੀ ਤਲੀ ਉੱਤੇ ਗਲੀ ਜਾਰ ਦੀ ਫਿਰ ਹਾਂ ਵੜਨ ਵਾਲੇ। ਅੱਜ ਫਿਰ ਉਸ ਅਕਾਲ ਪੁਰਖ ਸਿਰਜਣਹਾਰ ਵਾਹਿਗੁਰੂ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਗੁਰਮਾਈ ਭਾਈ ਸਾਡੇ ਨਾਲ ਜੁੜ ਬੈਠੇ ਹੋ, ਜਿਨ੍ਹਾਂ ਨੇ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਈ ਹੈ, ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਸਾਡੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਜਿਹੜੇ ਦੋ ਵਿਸ਼ੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪ ਨਾਲ ਸਾਂਝੇ ਕਰਾਂਗੇ, ਇੱਕ ਤਾਂ ਜਿਹੜਾ ਪੰਜਾਬੀ ਮਾਂ ਬੋਲੀ ਪੰਜਾਬ ਦੀ ਉਹਦੀ ਉਹਨੂੰ ਜਿਹੜਾ ਜਿਹੜੇ ਨਵੇਂ ਸਾਈਨ ਬੋਰਡ ਲਾਏ ਜਾ ਰਹੇ ਨੇ ਉੱਥੇ ਪੰਜਾਬ ਦੇ ਵਿੱਚ, ਜਿਹੜੇ ਨਵੀਆਂ ਹਾਈਵੇਜ਼ ਸੜਕਾਂ ਬਣ ਰਹੀਆਂ ਨੇ ਉਹਨਾਂ ਦੇ ਉੱਤੇ, ਉਸ ਦੇ ਵਿੱਚ ਤੀਜੇ ਨੰਬਰ 'ਤੇ ਲਿਖੇ ਗਏ ਨੇ। ਇਹ ਕੋਈ ਛੋਟੀ ਗੱਲ ਨਹੀਂ, ਕਿਸੇ ਵੀ ਸਟੇਟ ਦੇ ਵਿੱਚ, ਕਿਸੇ ਵੀ ਰਾਜ ਦੇ ਵਿੱਚ, ਸ਼ਾਇਦ ਇਹ ਪੰਜਾਬ ਹੀ ਇੱਕੋ ਇੱਕ ਸੂਬਾ ਹੋਵੇਗਾ ਜਿੱਥੇ ਉਸਦੀ ਜਿਹੜੀ ਮਾਂ ਬੋਲੀ ਹੈ ਉਸਨੂੰ ਤੀਸਰੇ ਨੰਬਰ ਦੇ ਉੱਤੇ ਲਿਖਿਆ ਜਾਵੇ, ਨਹੀਂ ਤਾਂ ਤਕਰੀਬਨ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਜਿਨ੍ਹਾਂ ਸੂਬਿਆਂ ਦੀ ਆਪਣੀ ਬੋਲੀ ਨਹੀਂ ਹੈ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਦੀ ਆਪਣੀ ਬੋਲੀ ਹੈ ਉਹ ਹਮੇਸ਼ਾ ਪਹਿਲੇ ਨੰਬਰ 'ਤੇ ਹੀ ਲਿਖੀ ਜਾਂਦੀ ਹੈ। ਅਤੇ ਜਿਹੜਾ ਪੰਜਾਬੀ ਨੂੰ ਇਹ ਤੀਸਰਾ ਜਿਹੜਾ ਦਰਜਾ ਦਿੱਤਾ ਗਿਆ, ਇਹ ਇੱਕ ਇੱਕ ਘਿਣਾਉਣੀ ਸਾਜਿਸ਼ ਹੈ ਜਿਸ ਨੂੰ ਜਿਸ ਦੀਆਂ ਤਹਾਂ ਬਹੁਤ ਡੂੰਘੀਆਂ ਨੇ। ਦੇਖਣ ਨੂੰ ਇਹ ਛੋਟੀ ਜਿਹੀ ਗੱਲ ਲੱਗਦੀ ਹੈ, ਕਿਉਂਕਿ ਜਦੋਂ ਇਹ ਮੁੱਦਾ ਉੱਠਿਆ ਤਾਂ ਉਸ ਸਮੇਂ ਜਿਹੜੇ ਸਰਕਾਰੀ ਕਿਸਮ ਦੇ ਜਿਹੜੇ ਪੱਤਰਕਾਰ ਨੇ, ਜਿਹੜੇ ਵਕਾਊ ਕਿਸਮ ਦੇ ਪੱਤਰਕਾਰ ਨੇ, ਉਹਨਾਂ ਨੇ ਇਹੋ ਜਿਹੀਆਂ ਹਾਸੋਹੀਣੀਆਂ ਦਲੀਲਾਂ ਦੇਣੀਆਂ ਸ਼ੁਰੂ ਕੀਤੀਆਂ ਕਿ ਜੀ ਜਿਹੜੇ ਪੰਜਾਬੀ ਲਿਖਣ ਵਾਲੇ ਉੱਥੇ ਬੰਦੇ ਨਹੀਂ ਮਿਲ ਰਹੇ ਸਾਈਨ ਜਿਹੜੇ ਪੰਜਾਬੀ 'ਚ ਲਿਖ ਕੇ ਦੇ ਸਕਣ, ਇਸ ਕਰਕੇ ਕੰਮ ਚਲਾਊ ਤੌਰ 'ਤੇ ਜਿਹੜੀ ਹਿੰਦੀ ਨੂੰ ਉਹ ਪਹਿਲੇ 'ਤੇ ਲਿਖਿਆ ਗਿਆ। ਇਹ ਜਿਹੜਾ ਇਹ ਦਲੀਲ ਹੈ ਇਹ ਆਪਣੇ ਆਪ 'ਚ ਹੀ ਗਲਤ ਦਲੀਲ ਹੈ, ਕਿਉਂਕਿ ਜਿਹੜੇ ਪੰਜਾਬੀ ਵੀ ਉਸੇ ਹੀ ਸਾਈਨ ਬੋਰਡ ਦੇ ਉੱਤੇ ਲਿਖੀ ਹੋਈ ਹੈ ਜਿੱਥੇ ਹਿੰਦੀ ਲਿਖੀ ਹੋਈ ਹੈ। ਗੱਲ ਸਿਰਫ ਉੱਪਰ ਅਤੇ ਥੱਲੇ ਲਿਖਣ ਦੀ ਹੈ, ਪੰਜਾਬੀ ਨੂੰ ਉੱਪਰ ਕਿਉਂ ਨਹੀਂ ਲਿਖਿਆ ਗਿਆ? ਇਹ ਮੁੱਦੇ ਤੋਂ ਧਿਆਨ ਹਟਾਉਣ ਦੇ ਲਈ ਇਹੋ ਜਿਹੀਆਂ ਜਿਹੜੀਆਂ ਫਜ਼ੂਲ ਜਿਹੜੀਆਂ ਦਲੀਲਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਬਿਨਾਂ ਸ਼ੱਕ ਜਿਹੜਾ ਪੰਜਾਬ ਭਾਰਤ ਹਕੂਮਤ ਦੇ ਉੱਤੇ ਜਿਹੜਾ ਕਾਬਜ਼ ਧਿਰ ਦੀਆਂ ਅੱਖਾਂ ਦੇ ਵਿੱਚ ਬੜੇ ਚਿਰ ਤੋਂ ਇਹ ਰੜਕ ਰਿਹਾ ਏ, ਅਤੇ ਸ਼ਾਇਦ ਉਹ ਉਸਦਾ ਮਨਸੂਬਾ ਹੈ ਕਿ ਪੰਜਾਬ ਨੂੰ ਨੇਸਤੋ ਨਾਬੂਤ ਕਰ ਦਿੱਤਾ ਜਾਵੇ, ਅਤੇ ਉਹ ਆਪਣਾ ਹਰ ਇੱਕ ਯਤਨ ਜਿਹੜਾ ਹੈ ਉਹ ਜਾਰੀ ਰੱਖ ਰਿਹਾ ਹੈ। ਜਦੋਂ ਤੋਂ ਪੰਜਾਬ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਦੀਆਂ ਗਲਤ ਨੀਤੀਆਂ ਦੇ ਕਰਕੇ ਆਪਣੀ ਵੱਖਰੀ ਹੋਂਦ ਗਵਾ ਕੇ ਭਾਰਤ ਹਕੂਮਤ ਦੇ ਕਬਜ਼ੇ ਦੇ ਹੇਠ ਆਇਆ, ਉਸ ਦਿਨ ਤੋਂ ਬਾਅਦ ਹੀ ਜਿਹੜਾ ਪੰਜਾਬ ਦੇ ਨਾਲ ਧੱਕਾ ਹੋਣਾ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਵੀ ਸ਼ੁਰੂ ਹੋਇਆ, ਜਿਵੇਂ ਪੰਜਾਬ ਦੀ ਵੰਡ ਹੋਈ ਅਤੇ ਜਿਹੜੇ ਪੰਜਾਬ ਦੇ ਤਕਰੀਬਨ 3 ਦਰਿਆ, ਪੰਜਾਬ ਹੁਣ ਆਪਾਂ ਕਹਿ ਤਾਂ ਦਿੰਦੇ ਹਾਂ ਪੰਜਾਬ, ਪਰ ਉਸਨੂੰ ਆਪਾਂ ਦਰੁਸਤ ਨਹੀਂ ਕਰ ਸਕਦੇ ਕਿ ਹੁਣ ਵਾਲਾ ਪੰਜਾਬ ਸਹੀ ਮਾਇਨਿਆਂ ਦੇ ਵਿੱਚ ਪੰਜਾਬ ਹੈ, ਕਿਉਂਕਿ ਹੁਣ ਦੇ ਪੰਜਾਬ ਦੇ ਵਿੱਚ, ਚਾਹੇ ਇੱਧਰ ਵਾਲਾ ਲੈ ਲਓ ਚਾਹੇ ਪਾਕਿਸਤਾਨ 'ਚ ਜਿਹੜਾ ਪੰਜਾਬ ਰਹਿ ਗਿਆ, ਦੋਨਾਂ ਕੋਲੇ ਹੀ 5 ਦਰਿਆ ਨਹੀਂ ਨੇ। ਅਤੇ ਦੂਸਰੀ ਜਿਹੜੀ ਪੰਜਾਬ ਤੋਂ ਅਗਲੀ ਗੱਲ, ਪੰਜਾਬੀ ਭਾਸ਼ਾ, ਪੰਜਾਬੀ ਮਾਂ ਬੋਲੀ, ਇਸ ਨੂੰ ਵੀ ਖਤਮ ਕਰਨ ਦੇ ਜਿਹੜੇ ਯਤਨ ਨੇ ਉਹ ਦੋਨਾਂ ਪਾਸਿਆਂ ਤੋਂ ਹੋ ਰਹੇ ਨੇ। ਪਾਕਿਸਤਾਨ ਪੰਜਾਬ ਦੇ ਵਿੱਚ ਵੀ ਜਿਹੜੀ ਪੰਜਾਬੀ ਨੂੰ ਕੋਈ ਬਹੁਤੀ ਮਾਨਤਾ ਨਹੀਂ ਦਿੱਤੀ ਜਾ ਰਹੀ।
ਪਰ ਵੀਰ ਸਾਹਿਬ ਸਿੰਘ ਜੀ, ਇੱਕ ਉਹਨਾਂ ਦੀ ਗੱਲ ਮੰਨਣੀ ਪਵੇਗੀ, ਚਲੋ ਮਾਨਤਾ ਦੇਣ ਦੇ ਨਾਲ, ਕਿਉਂਕਿ ਪਾਕਿਸਤਾਨ ਦੀ ਜਿਹੜੀ ਉਰਦੂ ਆਪਣੀ ਲੈਂਗੁਏਜ ਹੈ, ਪਰ ਉਹਦੇ ਨਾਲ ਨਾਲ ਉਹਨਾਂ ਨੇ ਇੱਕ ਜਿਹੜਾ ਬਹੁਤ ਵੱਡਾ ਇੱਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਯੂਨੀਵਰਸਿਟੀ ਤੇ ਜੇਕਰ ਆਪਾਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਗੱਲ ਕਰਦੇ ਆ ਤੇ ਤੁਹਾਨੂੰ ਨਨਕਾਣਾ ਸਾਹਿਬ ਪੰਜਾਬੀ ਚ ਪਹਿਲਾਂ ਮਿਲਿਆ ਲਿਖਿਆ
ਜੀ। ਚਲੋ ਇਹ 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 ਹੁਣ ਜੇ ਚੁੱਕੇ ਗਏ ਵਧੀਆ ਕਦਮ ਆ ਜਿਹਨਾਂ ਦੀ ਅਸੀਂ ਸਲਾਹਣਾ ਵੀ ਕਰਦੇ ਆ,
ਤੇ
ਪਰ ਜਿਹੜੀ ਆਪਾਂ ਜਿਹੜੀ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਪੂਰੇ ਪੂਰਨ ਤੌਰ ਦੇ ਉੱਤੇ, ਕਿਉਂਕਿ ਜਿਹੜੇ ਉੱਥੋਂ ਦੇ ਲੋਕ ਨੇ ਉਹ ਯਤਨਸ਼ੀਲ ਜ਼ਰੂਰ ਨੇ, ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨੇ ਉਹ ਪੂਰੇ ਯਤਨਸ਼ੀਲ ਨੇ।
ਹਾਂਜੀ,
ਤੇ ਇਸ ਗੱਲ ਤੋਂ ਉੱਤੋਂ ਆਪਾਂ ਨੂੰ ਇੱਕ ਤਰ੍ਹਾਂ ਦੇ ਨਾਲ ਮਾਣ ਵੀ ਹੋਣਾ ਚਾਹੀਦਾ ਕਿ ਜਿਹੜਾ ਇੱਧਰਲਾ ਪੰਜਾਬ ਹੈ 1962 ਦੇ ਵਿੱਚ ਜਿਹੜਾ ਪੰਜਾਬੀ ਭਾਸ਼ਾ ਨੂੰ ਜਿਹੜਾ ਦਰਜਾ ਦਵਾਇਆ ਸੀ, ਇੱਥੇ ਪੰਜਾਬੀ ਸੂਬਾ ਬਣਾ ਕੇ ਪੰਜਾਬੀ ਭਾਸ਼ਾ ਨੂੰ ਇੱਕ ਮਾਨਤਾ ਦਵਾਈ ਸੀ ਜਿਹੜੀ ਉਸ ਤੋਂ ਪਹਿਲਾਂ ਨਹੀਂ ਸੀ ਦਿੱਤੀ ਗਈ, ਜਾਣ ਬੁੱਝ ਕੇ ਸਾਜਿਸ਼ ਦੇ ਅਧੀਨ, ਤੇ ਮੁੜ ਕੇ ਜਿਹੜਾ ਪੰਜਾਬ ਦੀ ਵੰਡ ਕਰਕੇ ਭਾਵੇਂ ਪੰਜਾਬ ਹੁਣ ਕਾਫੀ ਛੋਟਾ ਰਹਿ ਗਿਆ ਹੈ, ਪਰ ਇੱਕ ਗੱਲ ਜਿਹੜੀ ਇਸ ਦੇ ਵਿੱਚ ਜਿਹੜੀ ਵਧੀਆ ਇਹ ਹੋਈ ਕਿ ਜਿਹੜਾ ਪੰਜਾਬੀ ਭਾਸ਼ਾ ਨੂੰ ਜਿਹੜਾ ਮਾਣ ਹੈ ਉਹ ਜਿਹੜਾ ਦੇਣਾ ਪਿਆ ਸਰਕਾਰ ਨੂੰ, ਮਜਬੂਰੀ ਬਸ ਦੇਣਾ ਪਿਆ, ਇਹ ਹੱਕ ਪੰਜਾਬੀਆਂ ਨੇ ਆਪਣਾ ਖੂਨ ਡੋਲ ਕੇ ਸੰਘਰਸ਼ ਕਰਕੇ ਜਿਹੜਾ ਇਹ ਹੱਕ ਲਿਆ ਸੀ ਪੰਜਾਬੀ ਭਾਸ਼ਾ ਨੂੰ, ਜਿਹੜਾ ਜਿਹੜੀ ਜਿਹੜੀ ਪੰਜਾਬੀ ਭਾਸ਼ਾ ਨੂੰ ਸੂਬੇ ਦੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ। ਤੇ ਉਸ ਤੋਂ ਬਾਅਦ ਜਿਵੇਂ ਸਾਰੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਸ਼ੁਰੂ ਹੋਈ, ਫਿਰ ਜਿਹੜੀ ਇਹ ਇਹ ਜਿਹੜੀ ਚੀਜ਼ ਸੀ, ਇਹ ਜਿਹੜੀ ਇੱਕ ਜਿੱਤ ਸੀ, ਇਹ ਬਰਦਾਸ਼ਤ ਨਹੀਂ ਸੀ ਹੋ ਰਹੀ ਉਸ ਕਾਬਜ਼ ਧਿਰ ਤੋਂ, ਜਿਹੜੀ ਪੰਜਾਬ ਪੰਜਾਬੀ ਤੇ ਖਾਸ ਤੌਰ ਦੇ ਉੱਤੇ ਸਿੱਖ ਕੌਮ ਦੀ ਜਿਹੜੀ
ਵਿਲੱਖਣਤਾ,
ਹਾਂਜੀ, ਜਿਹੜੀ ਦੁਸ਼ਮਣ ਤੌਰ ਤੇ ਹਮੇਸ਼ਾ ਵਿਚਰਦੀ ਰਹੀ, ਗੁੱਝੇ ਦੁਸ਼ਮਣ ਦੇ ਤੌਰ ਤੇ ਕਹਿਣ ਨੂੰ ਆਪਣੇ ਆਪ ਨੂੰ ਉਹ ਸਾਡੇ ਭਰਾ ਹੀ ਦੱਸਦੇ ਰਹੇ, ਪਰ ਹਮੇਸ਼ਾ ਜਿਹੜੀਆਂ ਉਹਨਾਂ ਦੀਆਂ ਚਾਲਾਂ ਸੀ ਉਹ ਜਿਹੜੀਆਂ ਖਾਤਮੇ ਵੱਲ ਨੂੰ ਲੈ ਕੇ ਜਾਣ ਦੀਆਂ, ਪੰਜਾਬ ਪੰਜਾਬੀ ਤੇ ਸਿੱਖ ਭਾਈਚਾਰੇ ਨੂੰ ਖਾਸ ਤੌਰ ਦੇ ਉੱਤੇ, ਤੇ ਜਿਹੜੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਹੱਕ ਵੀ ਦਵਾਏ ਉਹਦੇ ਵਿੱਚ ਵੀ ਬਹੁਤ ਤਾਤ ਦੇ ਵਿੱਚ ਜਿਹੜੀ ਸੀ ਉਹ ਸਿੱਖ ਕੌਮ ਹੀ ਅੱਗੇ ਆਈ, ਭਾਵੇਂ ਕਿ ਬੋਲਦੇ ਸਾਰੇ ਹੀ ਉੱਥੇ ਰਹਿਣ ਵਾਲੇ ਪੰਜਾਬੀ ਨੇ।
ਪਰ ਵੀਰ ਸਾਹਿਬ ਸਿੰਘ ਜੀ, ਉਸ ਟਾਈਮ ਬੜੀ ਹੈਰਾਨੀ ਹੁੰਦੀ ਹੈ ਜਦੋਂ ਮੈਂ ਪੰਜਾਬ ਦੀ ਹਿਸਟਰੀ ਨੂੰ, ਪੰਜਾਬ ਦੇ ਨਾਲ ਹੋਇਆ ਵਿਤਕਰਿਆਂ ਦੀ ਗੱਲ ਦੇ ਵਿੱਚ ਮੈਂ ਜਦੋਂ ਦੇਖਦਾ ਹਾਂ, ਪੰਜਾਬ ਦਾ ਹਿੰਦੂ ਜਿਹੜਾ ਪੰਜਾਬੀ ਹੈ ਉਹ ਆਪਣੇ ਜਿੰਨੇ ਵੀ ਬਿਜ਼ਨਸ ਕਰਦਾ ਹੈ ਪੰਜਾਬੀ ਮਾਂ ਬੋਲੀ 'ਚ ਕਰਦਾ ਹੈ, ਲੈਣ ਦੇਣ ਪੰਜਾਬੀ ਲੈਂਗੁਏਜ ਨਾਲ ਉਹਦਾ ਬਹੁਤ ਵਾਹ ਵਾਸਤਾ ਹੈ। ਪਰ ਜਦੋਂ ਬੋਲੀ ਦੇ ਆਧਾਰ ਦੇ ਉੱਤੇ ਜਦੋਂ ਉਹਨਾਂ ਨੇ ਜਦੋਂ ਗੱਲ ਹੋਈ ਕਿ ਸੂਬੇ ਦੀ ਨਿਯੁਕਤੀ ਕਰਨੀ ਹੈ ਜਾਂ ਜਿਵੇਂ ਵੀ ਕੁਛ ਕਰਨਾ ਹੈ, ਉਹਨਾਂ ਨੇ ਆਪਣੀ ਬੋਲੀ ਹਿੰਦੀ ਲਿਖਾਈ। ਉਹਨਾਂ ਨੇ ਉੱਥੇ ਰਹਿੰਦਿਆਂ ਹੋਇਆ ਉਸ ਜਿਸ ਮਾਂ ਬੋਲੀ ਦੇ ਸ਼ਬਦਾਂ ਰਾਹੀਂ ਬੋਲ ਕੇ ਆਪਣਾ ਧੰਦਾ ਕਰ ਰਹੇ ਸਨ, ਉਸ ਹੀ ਮਾਂ ਬੋਲੀ ਦੇ ਪਿੱਠ ਵਿੱਚ ਛੁਰਾ ਮਾਰਿਆ ਉਹਨਾਂ ਲੋਕਾਂ ਨੇ। ਅੱਜ ਵੀ ਉਹ ਲੋਕ ਉੱਥੇ ਹੀ ਵੱਸਦੇ ਨੇ, ਅੱਜ ਵੀ ਉਹ ਪੰਜਾਬੀ ਬੋਲਦੇ ਨੇ, ਅੱਜ ਵੀ ਉਹ ਪੰਜਾਬੀ ਪੰਜਾਬ ਦੇ ਵਿੱਚ ਹੀ ਬਿਜ਼ਨਸ ਕਰ ਰਹੇ ਨੇ, ਆਪਣੇ ਕਾਰੋਬਾਰ ਉੱਥੇ ਹੀ ਕਰ ਰਹੇ ਨੇ। ਪਰ ਅਫਸੋਸ ਹੁੰਦਾ ਹੈ ਜਦੋਂ ਗੱਲ ਕਰਦੇ ਹਾਂ। ਫਿਰ ਇਸ ਦੇ ਨਾਲ ਹੀ ਜੇਕਰ ਹੋਰ ਆਪਾਂ ਦੇਖਦੇ ਹਾਂ, ਪਹਿਲਾਂ ਪੰਜਾਬੀ ਜਿਹੜੇ ਚੱਲਦੀ ਸੀ ਦਫ਼ਤਰਾਂ ਦੇ ਵਿੱਚ, ਹੌਲੀ ਹੌਲੀ ਉਹ ਬੰਦ ਕੀਤੀ ਗਈ। ਫਿਰ ਕੌਨਵੈਂਟ ਸਕੂਲ ਜਿਹੜੇ ਆ ਖੋਲ੍ਹੇ ਗਏ, ਜਿਹਦੇ ਵਿੱਚ ਇਤਿਹਾਸ ਨੂੰ ਵੀ ਵਿਗਾੜ ਕੇ ਪੇਸ਼ ਕੀਤਾ ਗਿਆ। ਹੌਲੀ ਹੌਲੀ ਉਹਦੇ ਵਿੱਚ ਹਿੰਦੀ ਅਤੇ ਇੰਗਲਿਸ਼ ਨੂੰ ਜਿਹੜਾ ਪਹਿਲ ਦਿੱਤੀ ਗਈ ਦੋਨਾਂ ਭਾਸ਼ਾਵਾਂ ਨੂੰ। ਅਤੇ ਇੱਥੇ ਤੱਕ ਵੀ ਖ਼ਬਰਾਂ ਅਕਸਰ ਹੀ ਹਰੇਕ ਵੀਕ ਹਰੇਕ ਮਹੀਨੇ ਕਿਉਂ ਇਹੋ ਜਿਹੀ ਖ਼ਬਰ ਆਮ ਹੀ ਮਿਲਦੀ ਹੈ ਕਿ ਸਿੱਖ ਬੱਚੇ ਨੂੰ ਜਾਂ ਪੰਜਾਬ ਦੇ ਕਿਸੇ ਵੀ ਸਕੂਲ ਦੇ ਵਿੱਚ ਇਹ ਬੱਚੇ ਨੂੰ ਇਸ ਕਰਕੇ ਕੁੱਟਿਆ ਗਿਆ ਜਾਂ ਉਸਨੂੰ ਇਸ ਕਰਕੇ ਬਾਹਰ ਕੱਢਿਆ ਗਿਆ ਕਿ ਉਹਨੇ ਸਕੂਲ ਦੇ ਅੰਦਰ ਪੰਜਾਬੀ ਬੋਲੀ ਸੀ। ਕਿੱਡਾ ਵੱਡਾ ਨੁਕਸਾਨ ਤੁਹਾਡਾ ਹੋ ਰਿਹਾ ਤੇ ਅਸੀਂ ਸੁੱਤੇ ਪਏ ਹਾਂ। ਤੇ ਅੱਜ ਉਹ ਨੁਕਸਾਨ ਇੰਨਾ ਵੱਧ ਗਿਆ ਹੈ ਜਿੱਥੇ ਸਾਡੀਆਂ ਯੂਨੀਵਰਸਿਟੀ ਦੇ ਵਿੱਚੋਂ ਜਿਹੜੀ ਪੰਜਾਬ ਯੂਨੀਵਰਸਿਟੀ ਪਟਿਆਲੇ ਵਾਲੀ ਆ ਉਹਦੇ ਵਿੱਚੋਂ ਬਹੁਤ ਵੱਡਾ ਲਿਟਰੇਚਰ ਜਿਹੜਾ ਸਾਡਾ ਖਤਮ ਕਰ ਦਿੱਤਾ ਪੰਜਾਬੀ ਦਾ, ਦਫ਼ਤਰਾਂ ਵਿੱਚੋਂ ਪੰਜਾਬੀ ਲੈਂਗੁਏਜ ਹਟਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੁਣ ਜਿਹੜਾ ਨਵਾਂ ਇੱਕ ਕੰਮ ਹੋ ਗਿਆ ਉਹ ਇਹ ਹੋ ਗਿਆ ਕਿ ਅੱਜ ਜਿਹੜੇ ਪੰਜਾਬ ਦੇ ਪਿੰਡਾਂ ਦੇ ਅਤੇ ਸ਼ਹਿਰਾਂ ਦੇ ਸਾਇਨ ਨੇ ਜਾਂ ਕਸਬਿਆਂ ਨੂੰ ਜਾਣ ਵਾਲੇ ਰਸਤਿਆਂ ਦੇ ਉੱਤੇ ਲੱਗੇ ਹੋਏ ਸਾਇਨ ਬੋਰਡ ਨੇ ਜਿਨ੍ਹਾਂ ਨੇ ਦੱਸਣਾ ਕਿ ਇਹ ਕਿਹੜੇ ਪਿੰਡ ਨੂੰ ਰਸਤਾ ਜਾ ਰਿਹਾ ਹੈ, ਉੱਥੇ ਪਹਿਲਾਂ ਹਿੰਦੀ ਲਿਖੀ ਗਈ ਹੈ, ਫਿਰ ਇੰਗਲਿਸ਼ ਲਿਖੀ ਗਈ ਹੈ, ਅੰਗਰੇਜ਼ੀ ਭਾਸ਼ਾ ਲਿਖੀ ਗਈ ਹੈ, ਅਤੇ ਤੀਜੇ ਦਰਜੇ ਦੇ ਉੱਤੇ ਤੁਹਾਡੀ ਪੰਜਾਬੀ ਭਾਸ਼ਾ ਲਿਖੀ ਗਈ ਹੈ। ਅਤੇ ਜੇਕਰ ਕੋਈ ਵਿਰੋਧ ਕਰਦਾ ਹੈ ਉਹਦੇ ਉੱਤੇ ਦੇਸ਼ ਧਰੋਹ ਦਾ ਕੇਸ ਪਾ ਕੇ ਉਹਨੂੰ ਅੰਦਰ ਡੱਕ ਦਿੱਤਾ ਜਾਂਦਾ ਹੈ ਕਿਉਂਕਿ ਉਹ ਆਪਣੀ ਬੋਲੀ ਦੇ ਲਈ ਪਿਆਰ ਕਰਦਾ ਹੈ, ਉਹ ਆਪਣੀ ਬੋਲੀ ਨੂੰ ਚਾਹੁੰਦਾ ਹੈ ਕਿ ਮੇਰੀ ਬੋਲੀ ਜਿਹੜੀ ਹੈ ਉਹ ਹਰੇਕ ਨੂੰ ਉੱਤੇ ਮਿਲੇ ਕਿ ਮੇਰੀ ਮਾਤ ਭਾਸ਼ਾ ਹੈ। ਪਰ ਇਹ ਇੱਕ ਸਾਜ਼ਿਸ਼ ਹੈ, ਜੇਕਰ ਅਸੀਂ ਆਪਣੀ ਬੋਲੀ ਨਾਲੋਂ ਟੁੱਟ ਜਾਵਾਂਗੇ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੀ ਗੁਰਮੁਖੀ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਤੇ ਹੋਰ ਜਿਹੜੇ 35 ਭਗਤ ਨੇ ਅਤੇ ਗੁਰੂ ਸਾਹਿਬਾਨ ਨੇ 71 ਬਾਣੀ ਜਿਹੜੀ ਹੈ ਉਹਨੂੰ ਉਹਦੇ ਨਾਲ ਕਿੱਦਾਂ ਜੁੜਨਗੇ, ਧਰਮ ਦੇ ਅਤੇ ਜਿਹੜੀ ਸਾਡੀ ਇੱਕ ਗੁਰ ਇਤਿਹਾਸ ਸਿੱਖ ਇਤਿਹਾਸ ਹੈ ਉਹਨੂੰ ਕਿੱਦਾਂ ਪੜ੍ਹਨਗੇ। ਬਹੁਤ ਸਾਜ਼ਿਸ਼ ਦੇ ਅਧੀਨ ਕੰਮ ਕਰ ਰਹੇ ਨੇ, ਸੋਚਣਾ ਅਤੇ ਵਿਚਾਰਨਾ ਪਵੇਗਾ। ਗੁਰਬਾਣੀ ਕਿਵੇਂ ਪੜ੍ਹਨਗੇ ਬੱਚੇ ਜੇਕਰ ਹਿੰਦੀ ਹਿੰਦੀ ਨੂੰ ਪ੍ਰੈਫਰ ਕਰ ਦਿੱਤਾ ਗਿਆ? ਉੱਥੇ ਅਸੀਂ ਸੁੱਤੇ ਪਏ ਹਾਂ, ਸਾਨੂੰ ਜਾਗਣ ਦੀ ਲੋੜ ਹੈ। ਸਿੱਖ ਕੌਮ ਦੀ ਇੱਕ ਸਭ ਤੋਂ ਵੱਡੀ ਬਦਕਿਸਮਤੀ ਹੈ, ਜਿਹੜੇ ਕ੍ਰਿਸਚੀਅਨ ਲੋਕ ਨੇ ਜਿਹੜੇ ਉਹ ਉਦੋਂ ਸੋਚ ਲੈਂਦੇ ਨੇ ਪਹਿਲਾਂ ਹੀ, ਹਿੰਦੂ ਇਸ ਤੋਂ ਵੀ ਉੱਪਰ ਹੈ, ਉਹ ਉੱਥੇ ਰਹਿੰਦਿਆਂ ਹੋਇਆਂ ਆਉਣ ਉਹ ਪਹਿਲਾਂ ਹੀ ਸਕੀਮਾਂ ਘੜ ਕੇ ਰੱਖਦਾ ਹੈ। ਮੁਸਲਮਾਨ ਲੋਕ ਜਿਹੜਾ ਭਾਈਚਾਰਾ ਹੈ ਉਹ ਸੋਚਦਾ ਹੈ, ਉਹਦਾ ਹੱਲ ਕਰਕੇ ਆਉਣ ਵਾਲੇ ਸਮੇਂ ਨੂੰ ਸੁਚੇਤ ਕਰ ਦਿੰਦਾ ਹੈ। ਪਰ ਸਾਡੀ ਕੌਮ ਜਿਹੜੀ ਹੈ ਨਾ ਸੋਚਦੀ ਹੈ ਨਾ ਹੱਲ ਕਰਦੀ ਹੈ। ਜੇਕਰ ਕੋਈ ਸੋਚਣ ਦੀ ਜਾਂ ਕੋਈ ਗੱਲ ਕਰਦਾ ਹੈ ਅਤੇ ਜਾਂ ਕੋਈ ਚਾਹੁੰਦਾ ਕਿ ਇਹ ਕੰਮ ਇਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਹੈ, ਅਤੇ ਉਹਦੀਆਂ ਲੱਤਾਂ ਖਿੱਚਣ ਦਾ ਸਿਵਾਏ ਸਾਨੂੰ ਹੋਰ ਕੋਈ ਕੰਮ ਨਹੀਂ ਹੈਗਾ। ਅਸੀਂ ਨਹੀਂ ਜਰਦੇ ਉਹਨੂੰ, ਪਰ ਇਹ ਇੱਕ ਸਾਡਾ ਇਕੱਲਿਆਂ ਦਾ ਵਿਸ਼ਾ ਨਹੀਂ ਹੈ, ਇਹ ਸਾਡੇ ਹਰੇਕ ਪਰਿਵਾਰ ਦਾ ਵਿਸ਼ਾ ਹੈ, ਸਾਡੇ ਹਰੇਕ ਜੀ ਦਾ ਵਿਸ਼ਾ ਹੈ, ਸਾਡੇ ਹਰੇਕ ਮੈਂਬਰ ਦਾ ਵਿਸ਼ਾ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ। ਪੰਜਾਬ ਦੇ ਕਹਿਣ ਦਾ ਭਾਵ ਪੰਜਾਬ ਦੇ ਵਿੱਚ ਵੱਸਦੇ ਹਰੇਕ ਪੰਜਾਬੀ ਦਾ ਵਿਸ਼ਾ ਹੈ, ਹਰੇਕ ਨੂੰ ਇਹਦੇ ਵਿੱਚ ਸਾਥ ਦੇਣਾ ਚਾਹੀਦਾ ਹੈ। ਉਹ ਜਿਹੜੀ ਸਾਡੀ ਮਾਂ ਬੋਲੀ ਹੈ, ਜਦ ਸਾਡੀ ਮਾਂ ਬੋਲੀ ਨਾ ਰਹੀ ਸਾਡੇ ਕੋਲ ਤਾਂ ਅਸੀਂ ਕੀ ਲੋਰੀਆਂ ਕਿੱਥੋਂ ਲਵਾਂਗੇ। ਅਸੀਂ ਸਵੇਰ ਨੂੰ ਉੱਠ ਕੇ ਅੰਮ੍ਰਿਤ ਵੇਲੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਦੇ ਰਾਹੀਂ ਜਿਹੜੀ ਆਵਾਜ਼ ਸਾਡੇ ਕੰਨਾਂ ਵਿੱਚ ਸਪੀਕਰ ਰਾਹੀਂ ਪੈਂਦੀ ਹੈ ਗੁਰਮੁਖੀ ਵਾਲੀ, ਜਿਹੜੀ ਗੁਰਬਾਣੀ ਦੀ ਜਿਹੜੀ ਗੱਲ ਹੈ ਉਹ ਅਸੀਂ ਕਿੱਦਾਂ ਸੁਣ ਸਕਾਂਗੇ ਜੇਕਰ ਅਸੀਂ ਆਪਣੀ ਮਾਂ ਬੋਲੀ ਨਾ ਸਾਂਭੀ। ਇਹਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਘਾਤਕ ਨਤੀਜੇ ਸਾਨੂੰ ਜਿਹੜੇ ਨੇ ਸਾਡੇ ਸਾਹਮਣੇ ਆਉਣਗੇ ਜੇਕਰ ਅਸੀਂ ਅੱਜ ਵੀ ਇਸ ਨੂੰ ਸਾਂਭਿਆ ਨਾ।
ਹਾਂਜੀ, ਜਦੋਂ ਤੋਂ ਪੰਜਾਬੀ ਨੂੰ ਜਿਹੜਾ ਬਣਦਾ ਹੱਕ ਦਵਾਇਆ, ਪੰਜਾਬ ਦੇ ਲੋਕਾਂ ਨੇ ਸੰਘਰਸ਼ ਕਰਕੇ ਜਿਹੜਾ ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਵਿੱਚ ਲਾਗੂ ਕਰਾਇਆ, ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਵਿੱਚ ਹੀ ਲਾਗੂ ਕਰਨ ਦੇ ਲਈ
ਸਾਨੂੰ ਸੰਘਰਸ਼ ਕਰਨਾ ਪਿਆ।
ਹਾਂਜੀ, ਇੱਕੋ ਇੱਕ ਸੂਬਾ ਭਾਰਤ ਦੇ ਵਿੱਚ ਜਿਹਨੂੰ ਸੰਘਰਸ਼ ਕਰਨਾ ਪਿਆ, ਬਾਕੀ ਸਾਰਿਆਂ ਨੂੰ ਸਾਰੇ ਸੂਬਿਆਂ ਨੂੰ ਬਿਨਾਂ ਹੀਲ ਹੁਜਤ ਦੇ, ਜਿਹੜਾ ਉਹਨਾਂ ਦਾ ਉਹਨਾਂ ਦੀ ਸਥਾਨਕ ਭਾਸ਼ਾ ਸੀ ਉਹਨਾਂ ਨੂੰ ਉਸ ਦੇ ਆਧਾਰ 'ਤੇ ਉਹਨੂੰ ਮਾਨਤਾ ਦਿੱਤੀ ਗਈ, ਉਸ ਭਾਸ਼ਾ ਨੂੰ ਮਾਨਤਾ ਦਿੱਤੀ ਗਈ। ਪਰ ਪੰਜਾਬ ਨੇ ਸੰਘਰਸ਼ ਕਰਕੇ ਪੰਜਾਬੀ ਨੂੰ ਜਿਹੜੀ ਮਾਨਤਾ ਦਵਾਈ, ਅਤੇ ਉਸੇ ਦਿਨ ਤੋਂ ਜਿਹੜੀਆਂ ਗੁੱਝੀਆਂ ਸਾਜ਼ਿਸ਼ਾਂ ਜਿਹੜੀਆਂ ਚੱਲਣੀਆਂ ਸ਼ੁਰੂ ਹੋਈਆਂ, ਇਹ ਜਿਹੜੀਆਂ ਪਰਤਾਂ ਨੇ ਇਹ ਬੜੀਆਂ ਡੂੰਘੀਆਂ ਨੇ। ਇਹ ਜਿਵੇਂ ਜ਼ਿਕਰ ਕੀਤਾ ਵੀਰ ਕੁਲਦੀਪ ਸਿੰਘ ਨੇ ਕਿ ਜਿਵੇਂ ਕੋਨਵੈਂਟ ਸਕੂਲ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਜੁਰਮਾਨਾ, ਇਹ ਇੱਕ ਹੀਣ ਭਾਵਨਾ ਜਿਹੜੇ ਬੱਚੇ ਦੇ ਦਿਮਾਗ ਦੇ ਵਿੱਚ ਭਰਨ ਦੇ ਲਈ ਕਿ ਉਸਨੂੰ ਪੰਜਾਬੀ ਤੋਂ ਡਰ ਲੱਗਣ ਲੱਗ ਜਾਵੇ, ਪੰਜਾਬੀ ਬੋਲਣ ਤੋਂ ਡਰੇ, ਪੰਜਾਬੀ 'ਚ ਗੱਲਬਾਤ ਕਰਨ ਤੋਂ ਉਹ ਮਤਲਬ ਆਪਣਾ ਵਧੀਆ ਮਹਿਸੂਸ ਨਾ ਕਰੇ। ਇਹ ਇੱਕ ਇੱਕ ਇਹ ਇੱਕ ਤਰੀਕਾ ਹੈ। ਇਸ ਤੋਂ ਇਲਾਵਾ ਬਹੁਤ ਤਰੀਕੇ ਅਪਣਾਏ ਗਏ। ਪੰਜਾਬ ਦੇ ਵਿੱਚ ਅਜਿਹੀਆਂ ਪੁਸਤਕਾਂ ਜਿਹੜੀਆਂ ਕਿਤਾਬਾਂ ਛਪਵਾਈਆਂ ਗਈਆਂ ਜਿਹੜੀਆਂ ਭਾਵੇਂ ਜਿਹੜੀਆਂ ਜਿਨ੍ਹਾਂ ਦੀ ਲਿਪੀ ਪੰਜਾਬੀ ਸੀ ਪਰ ਉਹਨਾਂ ਦੀ ਜਿਹੜੀ ਭਾਸ਼ਾ ਉਹ ਪੂਰੀ ਦੀ ਪੂਰੀ ਹਿੰਦੀ ਲਿਖੀ ਗਈ, ਜਿਸ ਦਾ ਵਿਰੋਧ ਵੀ ਹੋਇਆ ਅਤੇ ਕਾਫੀ ਹੱਦ ਤੱਕ ਉਹ ਕਿਤਾਬਾਂ ਵਾਪਸ ਵੀ ਲਈਆਂ ਗਈਆਂ। ਪਰ ਇਹ ਜਿਹੜੀਆਂ ਕੋਸ਼ਿਸ਼ਾਂ ਫਿਰ ਵਾਰ ਵਾਰ ਜਾਰੀ ਰੱਖੀਆਂ ਗਈਆਂ, ਜਿਵੇਂ ਲਿਖਿਆ ਭਾਵੇਂ ਉਹ ਪੰਜਾਬੀ 'ਚ ਹੀ ਹੁੰਦਾ ਹੈ, ਜਿਵੇਂ ਆਪਾਂ ਇੱਕ ਉਦਾਹਰਣ ਦੇ ਤੌਰ 'ਤੇ ਕਹਿ ਲਈਏ ਕਿ ਰਕੇਸ਼ ਫਲ ਮਤ ਖਾ, ਉਹ ਲਿਖਿਆ ਪੰਜਾਬੀ ਦੇ ਵਿੱਚ ਹੁੰਦਾ ਪਰ ਉਹ ਪੰਜਾਬੀ ਭਾਸ਼ਾ ਨਹੀਂ ਲਿਖੀ ਹੁੰਦੀ, ਪੰਜਾਬੀ ਲਿਪੀ ਜ਼ਰੂਰ ਲਿਖੀ ਹੁੰਦੀ ਹੈ। ਇੱਕ ਉਹ ਕੋਸ਼ਿਸ਼ ਕੀਤੀ ਗਈ, ਫਿਰ ਦੂਸਰੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਲਿਖੀ ਪੰਜਾਬੀ ਭਾਸ਼ਾ ਸੀ ਪਰ ਜਿਹੜੀ ਲਿਪੀ ਸੀ ਉਹ ਹਿੰਦੀ ਵਰਤੀ ਗਈ, ਜਿਵੇਂ ਅਮਰ ਉਜਾਲਾ ਵਗੈਰਾ ਜਿਹੜੀਆਂ ਇਹ ਅਖਬਾਰਾਂ ਨੇ। ਇਹ ਮਤ ਸੋਚੋ ਕਿ ਇਹ ਜੇ ਤੁਹਾਨੂੰ ਉੱਥੇ ਸਸਤੇ 'ਚ ਮਿਲਦੀਆਂ ਨੇ ਤਾਂ ਇਹ ਉਹ ਲੋਕ ਐਵੇਂ ਹੀ ਕਰ ਰਹੇ ਨੇ, ਉਹ ਬਕਾਇਦਾ ਜਿਹੜੀ ਰਲ ਗੱਡ ਕਰ ਰਹੇ ਨੇ ਪੰਜਾਬੀ ਭਾਸ਼ਾ ਨੂੰ, ਅਤੇ ਹਿੰਦੀ ਭਾਸ਼ਾ ਨੂੰ ਖਾਸ ਜਿਹੜਾ ਰਲਗਾਡੇ ਹਿਸਾਬ ਦਾ ਕਿ ਹੌਲੀ ਹੌਲੀ ਜਿਹੜੀ ਪੰਜਾਬੀ ਭਾਸ਼ਾ ਦੀ ਜਿਹੜੀ ਵੱਖਰੀ ਹੋਂਦ ਹੈ ਉਸ ਨੂੰ ਖਤਮ ਕੀਤਾ ਜਾਵੇ ਤੇ ਜਿਹੜੀ ਇਸੇ ਹੀ ਕੋਸ਼ਿਸ਼ ਦਾ ਜਿਹੜਾ ਇਹ ਹੁਣ ਸਿੱਟ ਜਿਹੜਾ ਇਹ ਆਪਾਂ ਦੇਖ ਰਹੇ ਇੱਕ ਉਸ ਕੜੀ ਦਾ ਹਿੱਸਾ ਹੈ ਤੇ ਇਸ ਤੇ ਚੱਲਦਿਆਂ ਹੋਰ ਵੀ ਕਈ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਦੇ ਵਿੱਚ ਚੀਜ਼ ਭਰੀ ਜਾਂਦੀ ਜਿਵੇਂ ਖਾਸ ਤੌਰ ਦੇ ਉੱਤੇ ਚਲੋ ਇੱਕ ਜਿਹੜੇ ਹੁਣ ਪੰਜਾਬੀ ਫਿਲਮਾਂ ਦਾ ਦੌਰ ਸ਼ੁਰੂ ਹੋਇਆ ਇਹ ਭਾਵੇਂ ਆਪਾਂ ਕੋਈ ਇਸ ਗੱਲ 'ਚ ਕੋਈ ਉਹ ਨਹੀਂ ਕਿ ਇਹ ਕੋਈ ਬਹੁਤ ਵਧੀਆ ਤੁਹਾਡੇ ਲਈ ਚੀਜ਼ ਨਹੀਂ ਹੈ ਪਰ ਫਿਰ ਵੀ ਹਿੰਦੀ ਫਿਲਮਾਂ ਦੇ ਮੁਤਾਬਕ ਜਿਹੜੀਆਂ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਦਾ ਪਸਾਰ ਇਹ ਇੱਕ ਸਹੀ ਦਿਸ਼ਾ ਵੱਲ ਇੱਕ ਛੋਟਾ ਜਿਹਾ ਕਦਮ ਹੈ ਇਹਨੂੰ ਬਹੁਤ ਵੱਡਾ ਕਦਮ ਨਾ ਸਮਝੋ ਪਰ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਜਿਹੜੀ ਆਮ ਜਿਹੜੀ ਗੱਲਬਾਤ ਹੈ ਉਸ ਦੇ ਵਿੱਚ ਲੋਕ ਜਿਹੜਾ ਪੰਜਾਬੀ ਭਾਸ਼ਾ ਨੂੰ ਬੋਲਣ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਫਕਰ ਮਹਿਸੂਸ ਕਰਦੇ ਨੇ ਕਿਉਂਕਿ ਜਿਵੇਂ ਕਹਿ ਲਈਏ ਕਿ ਅੱਜ ਦੇ ਸਮਾਜ ਦੀ ਬਣਤਰ ਹੀ ਕੁਝ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਜੋ ਉਸ ਨੂੰ ਪਰਦੇ 'ਤੇ ਦਿਖਾਇਆ ਜਾਂਦਾ ਹੈ ਜਾਂ ਜੋ ਉਸ ਨੂੰ ਸੁਣਾਇਆ ਜਾਂਦਾ ਹੈ ਜਾਂ ਜੋ ਮੀਡੀਆ ਵੱਲੋਂ ਪੇਸ਼ ਕੀਤਾ ਜਾਂਦਾ ਹੈ ਉਸ ਦਾ ਉਹ ਜਿਹੜਾ ਪ੍ਰਭਾਵ ਬਹੁਤ ਗਹਿਰਾ ਕਬੂਲਦੇ ਨੇ ਅਤੇ ਇਹ ਇੱਕ ਚਲੋ ਇਸ ਪਾਸੇ ਵੱਲ ਲੋਕਾਂ ਨੇ ਪੰਜਾਬੀ ਭਾਸ਼ਾ ਵੱਲ ਮੁੜਨਾ ਜ਼ਰੂਰ ਸ਼ੁਰੂ ਕੀਤਾ ਉਸ ਦਾ ਸਿੱਟਾ ਹੋਇਆ ਕਿ ਪੰਜਾਬੀ ਫਿਲਮਾਂ ਦੇ ਵਿੱਚ ਵੀ ਪੰਜਾਬੀ ਸੋਹਣੀਆਂ ਸੋਹਣੇ ਮਤਲਬ ਕਹਿ ਲਈਏ ਕਿ ਸੋਹਣੇ ਵਿਸ਼ੇ ਲੈ ਕੇ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਜਿਵੇਂ ਅਰਦਾਸ ਫਿਲਮ ਹੈ ਜਾਂ ਰੱਬ ਦਾ ਰੇਡੀਓ ਹੈ ਇਹ ਇੱਕ ਵਧੀਆ ਵਿਸ਼ੇ ਲੈ ਕੇ ਫਿਲਮਾਂ ਬਣਾਈਆਂ ਗਈਆਂ ਨੇ ਅਤੇ ਜਿਹੜੀਆਂ ਪੰਜਾਬੀ ਦੇ ਵਿੱਚ ਫਿਲਮਾਂ ਨੇ ਅਤੇ ਇਹਨਾਂ ਦਾ ਜਿਹੜਾ ਅਸਰ ਹੈ ਇਹ ਮਾਨਸਿਕਤਾ ਦੇ ਜਿਹੜੀ ਕੌਮ ਦੀ ਮਾਨਸਿਕਤਾ ਦੇ ਬਹੁਤ ਵਧੀਆ ਅਸਰ ਪੈਂਦਾ ਹੈ ਜਦੋਂ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਆਪਣੇ ਦਿਮਾਗ ਨੂੰ ਖੁਰਾਕ ਦਿੱਤੀ ਜਾਂਦੀ ਹੈ ਇਹ ਇੱਕ ਵਧੀਆ ਖੁਰਾਕ ਹੁੰਦੀ ਹੈ ਕਿਸੇ ਭਾਸ਼ਾ ਦੇ ਜਿਉਂਦੇ ਰੱਖਣ ਦੇ ਲਈ ਅਤੇ ਜਿਹੜੀ ਚੀਜ਼ ਸਾਡੇ ਵਿੱਚੋਂ ਖਤਮ ਕੀਤੀ ਗਈ ਜਿਵੇਂ ਪੰਜਾਬੀ ਸਿੱਖ ਸੱਭਿਆਚਾਰ ਦੇ ਵਿੱਚੋਂ ਜਿਵੇਂ ਆਪਣੇ ਜਿਹੜੇ ਕਵਿਸ਼ਰ ਢਾਡੀ ਵਾਰਾਂ ਜਿਹੜੇ ਇਹ 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 ਜਿਹੜੀਆਂ ਸੀਗੀਆਂ ਆਪਣਾ ਜਿਹੜਾ ਸਾਡਾ ਅਗਲਾ ਵਿਸ਼ਾ ਉਹ ਬੰਦੀ ਛੋੜ ਦਿਵਸ ਦੇ ਉੱਤੇ ਹੀ ਹੈ ਅਤੇ ਇਸ ਨੂੰ ਫਿਰ ਉਸ ਦੇ ਵਿੱਚ ਦੁਬਾਰਾ ਲੈ ਕੇ ਆਵਾਂਗੇ ਕਿ ਕਿਵੇਂ ਢਾਡੀ ਵਾਰਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ੁਰੂ ਕਰਾਈਆਂ ਅਤੇ ਕਿਵੇਂ ਉਸ ਦਾ ਜਿਹੜਾ ਅਸਰ ਸੀਗਾ ਸਿੱਖ ਕੌਮ ਦੇ ਉੱਤੇ ਪੰਜਾਬੀਆਂ ਦੇ ਉੱਤੇ ਕਿਵੇਂ ਇਸ ਦਾ ਅਸਰ ਪਿਆ ਅਤੇ ਜਿਹੜਾ ਇਹ ਚੀਜ਼ ਤਕਰੀਬਨ ਆਪਾਂ ਹੁਣ ਕਹਿ ਸਕਦੇ ਹਾਂ ਕਿ ਜਿਹੜਾ ਜਿਹੜੇ ਜਿਹੜੇ ਜਿਸ ਪੱਧਰ ਦੇ ਉੱਤੇ ਜਿਹੜੀ ਕਵਿਸ਼ਰੀ ਅਤੇ ਢਾਡੀ ਵਾਰਾਂ ਹੋਣੀਆਂ ਚਾਹੀਦੀਆਂ ਸੀ ਉਹ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਉਹ ਚੀਜ਼ ਜਿਵੇਂ ਆਪਾਂ ਉਦਾਹਰਣ ਦੇ ਤੌਰ 'ਤੇ ਲਈਏ ਕਿ ਜਿਵੇਂ ਚੋਲਾ ਸਾਹਿਬ ਵਾਲੇ ਜਿਹੜੇ ਕਵਿਸ਼ਰ ਸੀਗੇ ਉਹਨਾਂ ਦਾ ਪੂਰਾ ਨਾਮ ਕੀ ਸੀ ਕੁਲਦੀਪ ਸਿੰਘ ਜੀ ਵੀ ਭਾਈ ਨਿਰਮਲ ਸਿੰਘ ਜੀ ਚੋਲਾ ਸਾਹਿਬ ਅਤੇ ਉਹਨਾਂ ਦਾ ਜਿਹੜਾ ਪੂਰਾ ਨਾਮ ਭਾਈ ਨਿਰਮਲ ਸਿੰਘ ਜੀ ਚੋਲਾ ਸਾਹਿਬ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਿਹੜੀ ਲੋੜ ਸੀ ਭਾਵੇਂ ਉਹਨਾਂ ਨੂੰ ਆਪਣੀ ਜਿਹੜੀ ਸ਼ਹਾਦਤ ਦੇਣੀ ਪਈ ਪਰ ਜੋ ਸਮੇਂ ਦੀ ਲੋੜ ਸੀ ਉਸ ਦੇ ਉੱਤੇ ਉਹਨਾਂ ਨੇ ਕਵਿਸ਼ਰੀ ਜਿਹੜੀ ਡਟ ਕੇ ਗਾਈ ਅਤੇ ਉਹ ਜਿਹੜਾ ਸੀ ਉਹ ਜਿਹੜਾ ਉਸ ਦਾ ਅਸਰ ਬਹੁਤ ਡੂੰਘਾ ਹੁੰਦਾ ਹੈ ਅਤੇ ਇਹ ਜਿਹੜੀ ਚੀਜ਼ ਸਾਡੇ 'ਚੋਂ ਹੌਲੀ ਹੌਲੀ ਖਤਮ ਕਰਨ ਵਾਲੇ ਪਾਸੇ ਵੱਲ ਨੂੰ ਆਪਣਾ ਸਮਾਜ ਜਾ ਰਿਹਾ ਹੈ ਭਾਵੇਂ ਕਿ ਥੋੜ੍ਹੇ ਜਿਹੇ ਕਵਿਸ਼ਰ ਅਤੇ ਥੋੜ੍ਹੇ ਢਾਡੀ ਜਥੇ ਜਿਹੜੇ ਨੇ ਉਹ ਇਸ ਗੱਲ ਨੂੰ ਸੁਰਜੀਤ ਰੱਖਣਾ ਚਾਹੁੰਦੇ ਨੇ ਜਿਵੇਂ ਆਪਾਂ ਵਾਰ ਸੁਣੀਏ ਇੱਕ ਵਧੀਆ ਵਾਰ ਹੈ ਅੱਜ ਦੇ ਵਿਸ਼ੇ ਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਵਾਰਾਂ ਨੇ ਇਹੋ ਜਿਹੀ ਕਵਿਸ਼ਰੀ ਜਿਹੜੀ ਹੈ ਹੋਣੀ ਚਾਹੀਦੀ ਹੈ ਅਤੇ ਜਿਹੜਾ ਭਾਸ਼ਾ ਨੂੰ ਕਿਸੇ ਭਾਸ਼ਾ ਨੂੰ ਜਿਹੜਾ ਫੈਲਾਉਣ ਦੇ ਲਈ ਜਾਂ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਲਈ ਭਾਸ਼ਾ ਨੂੰ ਕਹਿ ਲਈਏ ਕਿ ਇੱਕ ਵਧੀਆ ਢੰਗ ਦੇ ਨਾਲ ਰੱਖਣ ਦੇ ਲਈ ਇਹ ਸਾਰੀਆਂ ਚੀਜ਼ਾਂ ਕਾਵਿ ਮੁਸ਼ਾਇਰੇ ਜਿਹੜੇ ਕਾਵਿ ਮੁਸ਼ਾਇਰੇ ਗਲਤ ਤਰੀਕੇ ਦੇ ਨਹੀਂ ਜਿਹੜੇ ਸਹੀ ਸਮਾਜ ਨੂੰ ਸੇਧ ਦੇਣ ਵਾਲੇ ਹੋਣ ਉਹ ਜਿਹੜੇ ਚੱਲਣੇ ਚਾਹੀਦੇ ਸੀ ਪਰ ਉਹ ਹੌਲੀ ਹੌਲੀ ਜਿਵੇਂ ਕਹਿ ਲਈਏ ਕਿ ਪੱਛਮੀ ਸੱਭਿਆਚਾਰ ਦਾ ਘੱਟ ਅਤੇ ਜਿਹੜਾ ਭਾਰਤੀ ਸੱਭਿਆਚਾਰ ਵੱਲੋਂ ਫੈਲਾਇਆ ਗਿਆ ਪੰਜਾਬੀ ਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਸੀ ਉਹਦਾ ਅਸਰ ਕਾਫੀ ਪੰਜਾਬ ਦੇ ਲੋਕਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਸ਼ਹਿਰੀ ਤਬਕੇ ਦੇ ਵਿੱਚ ਇਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਪਿਛਲੀ ਜਿਹੜੀ ਪੰਜਾਬ ਦੀ ਫੇਰੀ ਦੇ ਦੌਰਾਨ ਵੀ ਮੈਂ ਮਹਿਸੂਸ ਕੀਤਾ ਕਿ ਜਿਹੜੇ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਨੇ ਉਹ ਪੰਜਾਬੀ ਨਾਲੋਂ ਕਾਫੀ ਹੱਦ ਤੱਕ ਉਹ ਟੁੱਟ ਚੁੱਕੇ ਨੇ ਉਨਾ ਮਾਣ ਮਹਿਸੂਸ ਨਹੀਂ ਕਰਦੇ ਉਹ ਪੰਜਾਬੀ ਬੋਲਣ ਦੇ ਵਿੱਚ ਹਜੇ ਪਿੰਡਾਂ ਦੇ ਵਿੱਚ ਜਿਹੜੀ ਹੈ ਪੰਜਾਬੀ ਭਾਸ਼ਾ ਕਾਫੀ ਹੱਦ ਤੱਕ ਸੁਰਜੀਤ ਹੈ ਤੇ ਰੱਬ ਕਰੇ ਇਹ ਹਮੇਸ਼ਾ ਸੁਰਜੀਤ ਹੀ ਰਹੇ ਤੇ ਜਿਹੜਾ ਸਮੇਂ ਦੀ ਹਕੂਮਤ ਵੱਲੋਂ ਭਾਰਤੀ ਹਕੂਮਤ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਸ ਦਾ ਇਹ ਮਤਲਬ ਉਹਨਾਂ ਨੇ ਸਟੈਪ ਬਾਏ ਸਟੈਪ ਇਹ ਕੰਮ ਸ਼ੁਰੂ ਕੀਤਾ ਜਿਵੇਂ ਸਭ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਉਜਾੜ ਕੇ ਉੱਥੇ ਸ਼ਹਿਰ ਵਸਾਇਆ ਤੇ ਉਸ ਸ਼ਹਿਰ ਦੇ ਵਿੱਚ ਫਿਰ ਜਿਹੜਾ ਪੰਜਾਬੀ ਲੋਕਾਂ ਨੂੰ ਉਸ ਸ਼ਹਿਰ ਦੇ ਵਿੱਚੋਂ ਇੱਕ ਤਰੀਕੇ ਦੇ ਨਾਲ ਕੱਢਿਆ ਉਹਨਾਂ ਦੀ ਜ਼ਮੀਨ ਅਕੁਆਇਰ ਕਰਕੇ ਤੇ ਉੱਥੇ ਲਿਆ ਕੇ ਦੂਸਰੇ ਜਿਹੜੇ ਇਲਾਕਿਆਂ ਦੀ ਜਿਹੜੇ ਉਹ ਸੱਭਿਆਚਾਰ ਉੱਥੇ ਥੋਪਿਆ ਗਿਆ ਤੇ ਇਹ ਫੇਸਬੁੱਕ ਦੇ ਉੱਤੇ ਵੀ ਇਹ ਜਿਹੜੇ ਉੱਥੋਂ ਦੇ ਆਲੇ ਦੁਆਲੇ ਦੇ ਪਿੰਡ ਨੇ ਚੰਡੀਗੜ੍ਹ ਦੇ ਉਹਨਾਂ ਦੀ ਲੋਕਾਂ ਦੀ ਜਿਹੜੀ ਇੰਟਰਵਿਊ ਹੈ ਉਹ ਤੁਸੀਂ ਕਾਫੀ ਇਹ ਮਤਲਬ ਘੁੰਮ ਰਹੀ ਹੈ ਕਿ ਕਿਵੇਂ ਹੌਲੀ ਹੌਲੀ ਜਿਵੇਂ ਉੱਥੋਂ ਪੰਜਾਬੀ ਭਾਸ਼ਾ ਨੂੰ ਕਿਵੇਂ ਪਹਿਲਾਂ ਸਕੂਲਾਂ ਦੇ ਵਿੱਚੋਂ ਫਿਰ ਹੌਲੀ ਹੌਲੀ ਗੱਲਬਾਤ ਦੇ ਵਿੱਚੋਂ ਵੀ ਤਕਰੀਬਨ ਜਿਹੜਾ ਜਿੰਨਾ ਕੁ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਕਿ ਪੰਜਾਬੀ ਦਾ ਉਹਨਾਂ ਨੇ ਸਫਾਇਆ ਚੰਡੀਗੜ੍ਹ ਦੇ ਵਿੱਚੋਂ ਜਿਹੜਾ ਕਰ ਦਿੱਤਾ ਤੇ ਇਹ ਬੜੇ ਚਿਰ ਤੋਂ ਉੱਥੇ ਰੀਤ ਸ਼ੁਰੂ ਹੋ ਚੁੱਕੀ ਹੈ ਜਿਹੜੇ ਪੰਜਾਬੀ ਭਾਸ਼ਾ ਨੂੰ ਜਿਹੜਾ ਦੂਸਰੇ ਜਾਂ ਤੀਸਰੇ ਨੰਬਰ ਤੇ ਹਮੇਸ਼ਾ ਤੀਸਰੇ ਨੰਬਰ ਤੇ ਹੀ ਰੱਖਿਆ ਗਿਆ ਪਹਿਲੇ ਤੇ ਹਿੰਦੀ ਫਿਰ ਇੰਗਲਿਸ਼ ਇਹ ਇੱਕ ਉਹਨਾਂ ਦਾ ਇੱਕ ਪਹਿਲਾ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਚੈੱਕ ਕਰਨਾ ਸੀ ਕਿ ਇਸ ਦਾ ਕੀ ਰਿਐਕਸ਼ਨ ਹੋਣ ਜਾਂ ਪਹਿਲਾਂ ਉਹਨਾਂ ਦਾ ਇੱਕ ਪੜਾਅ ਸੀ ਜਿਹੜਾ ਉਹਨਾਂ ਨੇ ਪੂਰਾ ਕੀਤਾ ਫਿਰ ਹੌਲੀ ਹੌਲੀ ਜਿਹੜਾ ਦੂਸਰਾ ਪੜਾਅ ਸੀ ਉਹ ਜਲੰਧਰ ਸ਼ਹਿਰ ਸੀ ਜਿਸ ਦੇ ਵਿੱਚ ਕਿਉਂਕਿ ਜਿਹੜੀ ਜਲੰਧਰ ਦੀ ਜਿਹੜੀ ਮਹਾਸ਼ਾ ਪ੍ਰੈਸ ਹੈ ਉਹ ਪੰਜਾਬੀ ਦੇ
ਜਗਬਾਣੀ ਅਖਬਾਰ
ਹਾਂਜੀ ਜਿਹੜੀ ਕੱਲੀ ਜਗਬਾਣੀ ਨੀ ਭਾਜੀ ਹੁਣ
ਜਗਬਾਣੀ ਨਹੀਂ ਪਹਿਲਾਂ ਮੇਨ ਤੌਰ ਦੇ ਉੱਤੇ ਜਿਹੜੇ ਲਾਲਾ ਜਗਤ ਨਾਰਾਇਣ ਹੁਣੀ ਉਹਨਾਂ ਨੇ ਪੰਜਾਬੀ ਦਾ ਕਾਫੀ ਵਿਰੋਧ ਕੀਤਾ ਹਾਲਾਂਕਿ ਜਗਬਾਣੀ ਅਖਬਾਰ ਪੰਜਾਬੀ ਜੋ ਉਸ ਟਾਈਮ ਛਪਦੀ ਸੀ
ਹਾਂਜੀ ਹਾਂਜੀ ਜਿਹੜੀ ਜਗਬਾਣੀ ਅਖਬਾਰ ਹੈ ਇਹ ਇਸ ਇਹਨੂੰ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਇਹ ਭਾਵੇਂ ਸ਼ੁਰੂ ਪੰਜਾਬੀ ਚ ਕੀਤੀ ਗਈ ਪਰ ਇਹ ਇੱਕ ਤਰ੍ਹਾਂ ਦੇ ਨਾਲ ਸ਼ੂਗਰ ਕੋਟਡ ਪੋਇਜ਼ਨ ਸੀ ਇਹ ਜਿੱਦਾਂ ਵਿੱਚ ਜ਼ਹਿਰ ਲਪੇਟ ਕੇ ਪੰਜਾਬੀਆਂ ਨੂੰ ਦਿੱਤਾ ਗਿਆ ਸੀ ਤੇ ਪੰਜਾਬੀਆਂ ਨੇ ਇਸ ਨੂੰ ਕਬੂਲਿਆ ਕਾਫੀ ਬਹੁਤ ਕਬੂਲਿਆ ਜਗਬਾਣੀ ਦੇ ਵਿੱਚ ਅਕਸਰ ਹੀ ਜਿਹੜੀਆਂ ਨੰਗੀਆਂ ਫੋਟੋਆਂ ਉਸ ਤਰ੍ਹਾਂ ਦੇ ਲੇਖ ਉਸ ਤਰ੍ਹਾਂ ਦੀਆਂ ਕਹਾਣੀਆਂ
ਹਾਂਜੀ ਫਿਲਮੀ ਇਸ਼ਤਿਹਾਰ ਜਿਹੜੇ ਫਿਲਮਾਂ ਦੀਆਂ ਸਟੋਰੀਆਂ
ਉਹ ਮਤਲਬ ਉਹ ਪੰਜਾਬੀ ਜਵਾਨੀ ਨੂੰ ਪਰੋਸਿਆ ਗਿਆ ਤੇ ਪੰਜਾਬੀ ਜਵਾਨੀ ਨੇ ਉਹ ਪੂਰਾ ਛਕਿਆ ਤੇ ਜਿਹਦੇ ਸਿੱਟੇ ਨੇ ਉਹ ਤੁਸੀਂ ਦੇਖ ਹੀ ਸਕਦੇ ਹੋ ਪੰਜਾਬ ਦੇ ਜਿਹੜੇ ਹਾਲਾਤ ਨੇ ਜਿੱਥੇ ਕਦੇ ਜਿਹੜੀ ਪਿੰਡ ਦੀ ਧੀ ਨੂੰ ਪੂਰਾ ਪਿੰਡ ਆਪਣੀ ਧੀ ਭੈਣ ਕਰਕੇ ਸਮਝਦਾ ਸੀ ਅੱਜ ਹਾਲਾਤ ਇਹ ਬਣੇ ਹੋਏ ਨੇ ਕਿ ਪਿੰਡ ਦੇ ਵਿੱਚ ਹੀ ਕੁੜੀਆਂ ਨੂੰ ਲੋਕੀ ਬਾਹਰ ਕੱਢਣ ਤੋਂ ਡਰਦੇ ਨੇ ਪਿੰਡ ਦੇ ਲੋਕਾਂ ਤੋਂ ਹੀ ਉਹਨਾਂ ਨੂੰ ਡਰ ਲੱਗਦਾ ਹੈ ਜਿਹੜੇ ਕਿਸੇ ਸਮੇਂ ਉਸ ਧੀ ਭੈਣ ਦੀ ਰੱਖਿਆ ਕਰਦੇ ਸੀ ਇਹ ਹਾਲਾਤ ਨੇ ਹੌਲੀ ਹੌਲੀ ਜਿਹੜੇ ਸਿੱਟੇ ਨੇ ਇਹਨਾਂ ਦੇ ਇਹ ਇਹਨਾਂ ਨੂੰ ਸਮਾਂ ਜ਼ਰੂਰ ਲੱਗਦਾ ਹੈ ਪਰ ਹੌਲੀ ਹੌਲੀ ਸਿੱਟੇ ਜਿਹੜੇ ਨੇ ਉਹ ਆਉਂਦੇ ਜ਼ਰੂਰ ਨੇ ਜੋ ਕੁਛ ਵੀ ਪਰੋਸਿਆ ਜਾਂਦਾ ਹੈ ਤੇ ਇਹ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਤੇ ਅਸੀਂ ਇੱਥੇ ਇਸ ਨੂੰ ਤਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਜਿੰਨੇ ਕੁ ਵੀ ਤੁਸੀਂ ਆਪਣੇ ਕੋਸ਼ਿਸ਼ ਕਰ ਸਕਦੇ ਹੋ ਜਿਵੇਂ ਅਸੀਂ ਤਾਂ ਪੂਰੀ ਕੋਸ਼ਿਸ਼ ਕਰੀ ਦੀ ਹੈ ਮੈਂ ਤਾਂ ਹਮੇਸ਼ਾ ਹੀ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਜਾਵਾਂ ਤਾਂ ਲੋਕਾਂ ਨੂੰ ਜਿਹੜਾ ਇੱਕ ਉਹਨਾਂ ਨੂੰ ਮਹਿਸੂਸ ਕਰਾਉਣ ਦਾ ਯਤਨ ਕਰਦਾ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਇਸ ਦੇ ਉੱਤੇ ਸਾਨੂੰ ਮਾਣ ਹੋਣਾ ਚਾਹੀਦਾ ਭਾਵੇਂ ਉਹ ਸ਼ਹਿਰ ਦੇ ਹੀ ਰਹਿਣ ਵਾਲੇ ਕਿਉਂ ਨਾ ਹੋਣ ਚਲੋ ਇਹ ਗੱਲ ਵੱਖਰੀ ਹੈ ਕਿ ਕਿੰਨਾ ਕੁ ਕੋਈ ਅਸਰ ਕਰਦਾ ਉਸ ਦੀ ਆਪਣੀ ਹੈ ਪਰ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਜ਼ਰੂਰ ਰੱਖਣੀ ਚਾਹੀਦੀ ਹੈ ਜਦੋਂ ਤੁਸੀਂ ਕੋਈ ਗੱਲਬਾਤ ਵੀ ਕਰਦੇ ਹੋ ਆਪਣੇ ਉੱਥੇ ਕਿਸੇ ਪੰਜਾਬ ਦੇ ਬਸ਼ਿੰਦੇ ਦੇ ਨਾਲ ਕੋਸ਼ਿਸ਼ ਕਰਿਆ ਕਰੋ ਕਿ ਪੰਜਾਬੀ ਦੇ ਵਿੱਚ ਹੀ ਗੱਲ ਕਰੋ ਤੇ ਪਿੰਡ ਪਿੰਡ ਦੇ ਵਿੱਚ ਜਾ ਕੇ ਜੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਤਾਂ ਜ਼ਰੂਰ ਜਿਹੜੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਲੇ ਲੋਕ ਨੇ ਉਹਨਾਂ ਦਾ ਸਾਥ ਦਿਆ ਕਰੋ ਤੇ ਵੱਡੇ ਪੱਧਰ ਦੇ ਉੱਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਉੱਥੇ ਦੀਆਂ ਪਾਰਟੀਆਂ ਵੀ ਨੇ ਉਹਨਾਂ ਤੱਕ ਵੀ ਇਹ ਗੱਲ ਪਹੁੰਚਾਈ ਜਾਵੇ ਤੇ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਇਸ ਮੁੱਦੇ ਦੇ ਉੱਤੇ ਕੋਈ ਵੀ ਪਾਰਟੀ ਨਹੀਂ ਬੋਲ ਰਹੀ ਇਸ ਗੱਲ ਦੀ ਸਮਝ ਮੈਨੂੰ ਨਹੀਂ ਆ ਰਹੀ ਕਿਉਂ ਇਸ ਮੁੱਦੇ ਦੇ ਉੱਤੇ ਸਾਰੀਆਂ ਜਿਹੜੀਆਂ ਪਾਰਟੀਜ਼ ਉੱਥੇ ਚੁੱਪ ਨੇ ਪੋਲੀਟੀਕਲ ਪਾਰਟੀਜ਼ ਕਿਉਂ ਇਸ ਮੁੱਦੇ ਨੂੰ ਜਾਂ ਤਾਂ ਉਹ ਵੀ ਅੰਦਰ ਖਾਤੇ ਹੀ ਜਿਹੜਾ ਭਾਰਤੀ ਹਕੂਮਤ ਦਾ ਪ੍ਰਭਾਵ ਕਬੂਲ ਕਰਕੇ ਇਸ ਸਾਜਿਸ਼ ਦੇ ਵਿੱਚ ਉਹ ਚੱਲ ਰਹੀਆਂ ਨੇ ਤੇ ਪਰ ਓਵਰਆਲ ਜਿੱਦਾਂ ਦੇਖਿਆ ਜਾਵੇ ਤਾਂ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਕੋਈ ਵੀ ਜਿਹੜਾ ਉੱਥੇ ਦਾ ਸਿਆਸੀ ਲੀਡਰ ਇਸ ਵਿਸ਼ੇ ਦੇ ਉੱਤੇ ਬਿਆਨ ਨਹੀਂ ਦੇ ਰਿਹਾ।
ਹਾਂਜੀ, ਇਹ ਸਾਡੀ ਕੌਮ ਦੀ ਤ੍ਰਾਸਦੀ ਹੈ, ਪਰ ਜਦੋਂ ਅਸੀਂ ਦੁਨੀਆ ਦੇ ਵਿੱਚ ਦੇਖਾਂਗੇ ਪੰਜਾਬੀ ਬੋਲਣ ਵਾਲੇ ਬਹੁਤ ਵੱਡੀ ਤਾਦਾਦ ਦੇ ਵਿੱਚ ਨੇ, ਪਰ ਜਦੋਂ ਅਸੀਂ ਜਿਹੜੀ ਅੱਜ ਟੈਕਨੋਲੋਜੀ ਦਾ ਯੁੱਗ ਚੱਲ ਰਿਹਾ ਹੈ, ਜਦੋਂ ਇਹਦੇ ਮੁਤਾਬਕ ਵੇਖਦੇ ਹਾਂ, ਸਾਡੀਆਂ ਸਰਕਾਰਾਂ ਨੇ ਇਹਦੇ ਵਿੱਚ ਵਾਲਾ ਵੱਡਾ ਕੋਈ ਯੋਗਦਾਨ ਨਹੀਂ ਪਾਇਆ। ਜੇਕਰ ਇੰਟਰਨੈਟ ਦੇ ਉੱਤੇ ਜਾਂ ਆਈਫੋਨ ਰਾਹੀਂ ਜਿਹੜੇ ਐਪਸ ਬਣੇ ਨੇ, ਜਿਹੜੀ ਇੱਕ ਨਵੀਂ ਟੈਕਨੋਲੋਜੀ ਆਈ ਹੈ, ਜਿਹੜੇ ਫੋਰਮੈਟ ਪੰਜਾਬੀ ਦੇ ਨੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਜਿਹੜੀਆਂ ਵਿਕੀਪੀਡੀਆ ਜਾਂ ਹੋਰ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਨੇ, ਉਹ ਜੇ ਕਿਸੇ ਨੇ ਕੰਮ ਕੀਤਾ ਆਪਣੇ ਤੌਰ ਦੇ ਉੱਤੇ ਕੀਤਾ, ਕਿਸੇ ਸੰਸਥਾ ਨੇ ਜਾਂ ਸਾਡੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਜਿਹੜੀ ਹੈ ਜਾਂ ਸਾਡੀਆਂ ਹੋਰ ਸਿੱਖ ਸੰਸਥਾਵਾਂ ਨੇ ਜਾਂ ਧਰਮ ਪ੍ਰਚਾਰ ਕਮੇਟੀ ਹੈ, ਇਹਨਾਂ ਨੇ ਕੋਈ ਵਾਲਾ ਵੱਡਾ ਯੋਗਦਾਨ ਨਹੀਂ ਪਾਇਆ। ਇਹ ਸਾਡੀ ਸਭ ਤੋਂ ਵੱਡੀ ਇੱਕ ਤ੍ਰਾਸਦੀ ਹੈ। ਜੇਕਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਢਾਂਚੇ ਨੂੰ ਦੇਖਦੇ ਹਾਂ, ਜੇਕਰ ਅਸੀਂ ਉਹਦੇ ਬਜਟ ਨੂੰ ਦੇਖਦੇ ਹਾਂ, ਪੰਜਾਬ ਜਿਹੜੀ ਗੌਰਮੈਂਟ ਚੱਲਦੀ ਹੈ ਪੰਜਾਬ ਦੇ ਅੰਦਰ, ਉਹਦੇ ਨਾਲੋਂ ਵੱਡਾ ਬਜਟ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁੰਦਾ ਹੈ। ਪਰ ਉਹ ਧਰਮ ਦੇ ਪੱਖੋਂ, ਪ੍ਰਚਾਰ ਦੇ ਪੱਖੋਂ, ਧਰਮ ਦੀ ਜਾਂ ਜਿਹੜੀ ਪੰਜਾਬੀ ਲਿਪੀ ਦੀ ਜੇਕਰ ਗੱਲ ਕਰਦੇ ਹਾਂ, ਉਹਦੇ ਪੱਖੋਂ ਬਹੁਤ ਪਿਛੜ ਚੁੱਕੀ ਹੈ। ਇਹ ਅਫਸੋਸ ਵਾਲੀ ਗੱਲ ਹੈ। ਇਹਦੇ 'ਤੇ ਸਾਨੂੰ ਹਰੇਕ ਪੰਜਾਬੀ ਨੂੰ, ਸਾਡੇ ਜਿੰਨੇ ਵੀ ਅਸੀਂ ਹੈਗੇ ਹਾਂ, ਜਿਹੜਾ ਵੀ ਪੰਜਾਬੀ ਜਿਹਦੀ ਮਾਂ ਨੇ ਗੁੜਤੀ ਪੰਜਾਬੀ 'ਚ ਦਿੱਤੀ ਹੈ, ਜਿਹਦੀ ਮਾਂ ਅੱਜ ਵੀ ਪੰਜਾਬੀ ਬੋਲ ਰਹੀ ਹੈ, ਹਰੇਕ ਉਸ ਬੰਦੇ ਨੂੰ ਇਸ ਦੇ ਉੱਪਰ ਕੰਮ ਕਰਨ ਦੀ ਲੋੜ ਹੈ, ਚਾਹੇ ਮੈਂ ਹੋਵਾਂ, ਚਾਹੇ ਤੁਸੀਂ ਹੋਵੋ, ਹੋਰ ਵੀ ਜਿੰਨੇ ਸੁਣਦੇ ਹੋ, ਸਾਰਿਆਂ ਦੇ ਲਈ। ਤੇ ਇੱਥੇ ਹੀ ਜਿਹੜਾ ਇਹ ਸਾਡਾ ਵਿਸ਼ਾ ਹੈ।
ਹਾਂਜੀ, ਪਰ ਜਿਹੜੇ ਨਾਲ ਦੀ ਨਾਲ ਜਿਹੜੇ ਸਾਰਥਕ ਯਤਨ ਹੋ ਰਹੇ ਨੇ ਲੋਕਾਂ ਵੱਲੋਂ,
ਹਾਂਜੀ,
ਜਿਹੜੇ ਉੱਥੇ ਕਾਲ ਲਾ ਕੇ
ਉਹ ਸਲਾਉਣ ਯੋਗ ਹੈ ਜੀ, ਉਹ ਕੰਮ ਬਹੁਤ ਵਧੀਆ ਹੋਇਆ ਜੀ, ਉਹ ਹੋਣਾ ਵੀ ਚਾਹੀਦਾ ਹੈ। ਇਹ ਕੱਲ ਨੂੰ ਨਹੀਂ ਤਾਂ ਇਹੋ ਜਿਹਾ ਮਾਹੌਲ ਬਣ ਜਾਣਾ ਹੈ, ਤੁਹਾਡੇ ਗੁਰੂ ਧਾਮਾਂ ਦੇ ਜਿਹੜੇ ਤੁਸੀਂ ਜਦੋਂ ਦਰਸ਼ਨ ਕਰਨ ਜਾਇਆ ਕਰੋਗੇ, ਉਹਨਾਂ ਦੇ ਜਿਹੜੇ ਨਾਮ ਨੇ ਉਹ ਵੀ ਹਿੰਦੀ ਵਿੱਚ ਆ ਜਾਣਗੇ। ਸੰਭਲੋ, ਇੱਕ ਪਾਸੇ ਦਿੱਲੀ ਪ੍ਰਬੰਧਕ ਕਮੇਟੀ ਦੀ ਜੇਕਰ ਗੱਲ ਕਰਦੇ ਹਾਂ, ਉੱਥੇ ਬੀਜੇਪੀ ਵਾਲਿਆਂ ਨੇ ਇਹ ਨਾਰਾ ਲਾ ਦਿੱਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਿੱਲੀ ਹੈ ਉਹਦੀ ਇਲੈਕਸ਼ਨ ਲੜਾਂਗੇ। ਅਸੀਂ ਕਿਉਂ ਨਹੀਂ ਇਲੈਕਸ਼ਨ ਲੜ ਸਕਦੇ ਜਦੋਂ ਅਸੀਂ ਭਾਈਵਾਲ ਇਹਨਾਂ ਦੇ ਨਾਲ ਦੂਜੀਆਂ ਇਲੈਕਸ਼ਨਾਂ ਲੜਦੇ ਹਾਂ, ਅਤੇ ਅਸੀਂ ਗੁਰਦੁਆਰੇ ਦੇ ਪ੍ਰਬੰਧ ਦੀ ਇਲੈਕਸ਼ਨ ਵੀ ਲੜਾਂਗੇ। ਫਿਰ ਦੇਖਦੇ ਰਹੋ ਅੱਗੇ ਵੀ, ਅੱਗੇ ਸ਼ੁਭਮੇ ਰੂਪ ਦੇ ਵਿੱਚ ਉੱਥੋਂ ਸਾਡੇ ਜਥੇਦਾਰਾਂ ਸਾਡੇ ਪ੍ਰਧਾਨਾਂ ਨੂੰ ਥਾਪੜਾ ਦਿੰਦੇ ਨੇ, ਫਿਰ ਸਿੱਧਾ ਦਿਆ ਕਰਨਗੇ, ਫਿਰ ਦੇਖ ਲਿਓ ਕੀ ਬਣਨਾ। ਖੈਰ, ਇੱਥੇ ਹੀ ਇਹ ਜਿਹੜੀ ਗੱਲਬਾਤ ਹੈ, ਪੰਜਾਬੀ ਮਾਂ ਬੋਲੀ ਦਾ ਦੁੱਖ ਹਰੇਕ ਨੂੰ ਹੈ, ਤੁਹਾਨੂੰ ਵੀ ਹੈ, ਸਾਨੂੰ ਵੀ ਹੈ। ਇਸ 'ਤੇ ਵਿਚਾਰ ਕਰੀਏ, ਸਾਡੀ ਆਪਣੀ ਮਾਂ ਬੋਲੀ ਨਾ ਰਹੀ ਅਤੇ ਅਸੀਂ ਕੱਖਾਂ ਵਾਂਗੂ ਰੁੜ ਜਾਵਾਂਗੇ। ਇਹ ਇੱਕ ਗੱਲ ਯਾਦ ਰੱਖਿਓ, ਅਸੀਂ ਗੁਰੂ ਨਾਲ ਟੁੱਟ ਜਾਵਾਂਗੇ, ਸਿਧਾਂਤ ਨਾਲ ਟੁੱਟ ਜਾਵਾਂਗੇ, ਫਿਲਾਸਫੀ ਨਾਲ ਟੁੱਟ ਜਾਵਾਂਗੇ, ਧਰਮ ਨਾਲ ਟੁੱਟ ਜਾਵਾਂਗੇ, ਬਹੁਤ ਕੁਝ ਹੈ ਜਿਹਦੇ ਨਾਲੋਂ ਅਸੀਂ ਵਖਰੇਵਾਂ ਪਾ ਲਵਾਂਗੇ। ਹਾਂ, ਇਹ ਗੱਲ ਵੱਖਰੀ ਹੈ ਕਿ ਜਿਹੜੀਆਂ ਬੋਲੀਆਂ ਵੱਧ ਤੋਂ ਵੱਧ ਸਿੱਖੋ, ਜਿੰਨੀਆਂ ਵੀ ਬੋਲੀਆਂ ਸਿੱਖ ਸਕਦੇ ਹੋ ਸਿੱਖੋ, ਜ਼ਰੂਰੀ ਨਹੀਂ ਹੈ, ਪਰ ਆਪਣੀ ਮਾਂ ਬੋਲੀ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖੋ, ਆਪਣੀ ਮਾਂ ਬੋਲੀ ਨੂੰ ਸਤਿਕਾਰ ਕਰੋ। ਸਾਨੂੰ ਮਾਣ ਹੋਣਾ ਚਾਹੀਦਾ ਕਿ ਸਾਡੀ ਮਾਂ ਬੋਲੀ ਹੈ, ਉਹ ਮਾਂ ਬੋਲੀ ਹੈ ਜਦੋਂ ਮਾਂ ਦੀ ਗੋਦ ਵਿੱਚ ਖੇਡ ਕੇ ਮਾਂ ਨੇ ਲੋਰੀਆਂ ਦਿੱਤੀਆਂ ਨੇ, ਉਸ ਮਾਂ ਬੋਲੀ ਦਾ ਜਿਹੜਾ ਫਿਕਰ ਅਤੇ ਜਿਹੜਾ ਸਾਨੂੰ ਜ਼ਰੂਰ ਹੋਣਾ ਚਾਹੀਦਾ। ਸੋ ਆਓ, ਅਗਲਾ ਵਿਸ਼ਾ ਜਿਹੜਾ, ਦੀਵਾਲੀ ਜਾਂ ਬੰਦੀ ਛੋੜ, ਇਹ ਇੱਕ ਅਹਿਮ ਵਿਸ਼ਾ ਹੈ ਅਤੇ ਇਸ ਦੇ ਉੱਤੇ ਆਪਾਂ ਵਿਚਾਰ ਕਰਾਂਗੇ। ਅਤੇ ਹਰਗੋਬਿੰਦ ਪਾਤਸ਼ਾਹ ਨੇ ਕਿੱਡਾ ਵੱਡਾ ਜਿਹੜਾ ਉਸ ਸਮੇਂ ਭਲਾਈ ਦਾ ਕੰਮ ਕੀਤਾ ਹੈ, ਪਰ ਜਦੋਂ ਉਹਨਾਂ ਦੇ ਪਿਛੋਕੜ ਨੂੰ ਦੇਖਦੇ ਹਾਂ, ਜਿੰਨੀਆਂ ਵੀ ਜੰਗਾਂ ਗੁਰੂ ਸਾਹਿਬਾਨ ਨੇ ਲੜੀਆਂ ਨੇ, ਉਹਨਾਂ ਵਿੱਚ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ ਹੈ। ਉਹਨਾਂ ਨੇ ਈਨ ਨਹੀਂ ਮੰਨੀ, ਉਹਨਾਂ ਨੇ ਦਸਤਾਰ ਦੀ ਬੜੀ ਮਹੱਤਤਾ ਦਿੱਤੀ ਹੈ ਹਰਗੋਬਿੰਦ ਪਾਤਸ਼ਾਹ ਨੇ। ਉਹ ਸਾਰਾ ਹੀ ਚੈਪਟਰ ਜਿਹੜਾ ਸ਼ੁਰੂ ਕਰਦੇ ਹਾਂ, ਅਤੇ ਆਓ ਜੁੜਦੇ ਹਾਂ ਇੱਕ ਢਾਡੀ ਵਾਰ ਦੇ ਨਾਲ, ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਦੀਵਾਲੀ ਜਾਂ ਬੰਦੀ ਛੋੜ ਮਨਾਉਣਾ ਹੈ ਆਪਣੇ ਸਿੱਖਾਂ ਦੇ ਹੱਥ ਵੱਸ ਹੈ, ਵੇਖਣਾ ਹੈ। ਹਾਂਜੀ, ਇਹ ਆਪਾਂ ਵਾਰ ਸੁਣੀ ਹੈ ਗਿਆਨੀ ਹਰਭਜਨ ਸਿੰਘ ਜੀ ਫੱਕਰ ਤੇ ਗਿਆਨੀ ਸੋਹਣ ਸਿੰਘ ਸੀਤਲ ਹੋਣਾ ਦੀ ਲਿਖੀ ਹੋਈ ਵਾਰ ਹਰਗੋਬਿੰਦ ਪਾਤਸ਼ਾਹ ਦੇ ਉੱਤੇ। ਤੇ ਆਓ ਥੋੜਾ ਜਿਹਾ ਇਤਿਹਾਸ ਦੇ ਵੱਲ ਮਾਰਦਿਆਂ ਝਾਤ ਤੇ ਆਪ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀ ਲੱਖ ਲੱਖ ਦਿੰਦੇ ਹਾਂ ਵਧਾਈ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨੀਆਂ ਰੱਖਿਆ ਵਾਸਤੇ ਸ਼ਸਤਰਾਂ ਦੇ ਉਪਯੋਗ ਦਾ ਇੱਕ ਸਿਧਾਂਤਕ ਅਮਲ ਸੀ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਇਸੇ ਸਿਧਾਂਤ ਦੇ ਅਨੁਸਾਰ ਹੋਈ ਹੈ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ ਹੈ ਜੋ ਅੱਗੇ ਚੱਲ ਕੇ ਆਪਣੇ ਗੁਰੂ ਸਾਹਿਬ ਜੀ ਦੀ ਅਗਵਾਈ ਹੇਠ ਧਰਮ ਖਾਤਰ ਆਪਣੀਆਂ ਜਾਨਾਂ ਤੱਕ ਵਾਰ ਗਏ। ਸਮੇਂ ਦੀ ਸ਼ਕਤੀਸ਼ਾਲੀ ਮੁਗਲ ਹਕੂਮਤ ਦੇ ਦੌਰ ਵਿੱਚ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੀ ਸੰਤ ਸਿਪਾਹੀ ਫੌਜ ਸਮੇਤ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਚੰਗਾ ਲੜੀਆਂ ਨੇ ਉਹਨਾਂ ਸਾਰਿਆਂ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕਰੀ ਹੈ। ਇਹਨਾਂ ਹਾਲਾਤਾਂ ਦੇ ਚੱਲਦਿਆਂ ਹਕੂਮਤ ਨੇ ਗੁਰੂ ਘਰ ਦੇ ਕੁਝ ਦੋਖੀਆਂ ਦੀਆਂ ਚੁਗਲੀਆਂ ਤੇ ਕੱਟੜਪੰਥੀ ਮੁਸਲਮਾਨ ਨੇਤਾਵਾਂ ਦੇ ਕੁਝ ਬਹਾਨਿਆਂ ਨੂੰ ਮੁੱਦਾ ਬਣਾ ਕੇ ਗੁਰੂ ਸਾਹਿਬਾਨ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰਵਾ ਦਿੱਤਾ ਹੈ। ਗਵਾਲੀਅਰ ਦੇ ਇਸ ਵਿਸ਼ਾਲ ਅਤੇ ਮਜ਼ਬੂਤ ਕਿਲ੍ਹੇ ਵਿੱਚ ਹਕੂਮਤ ਵਜੋਂ ਇਸ ਮੁਲਕ ਦੇ ਬਹੁਤ ਸਾਰੇ ਬਾਗੀ ਰਾਜਪੂਤ ਰਾਜੇ ਅਤੇ ਕਈ ਹੋਰ ਪ੍ਰਭਾਵਸ਼ਾਲੀ ਆਦਮੀ ਵੀ ਕੈਦ ਵਿੱਚ ਰੱਖੇ ਹੋਏ ਸਨ। ਤੇ ਇਸ ਦੇ ਦੌਰਾਨ ਸਿੱਖ ਜਗਤ ਦੇ ਵਿੱਚ ਉਸ ਸਮੇਂ ਇੱਕ ਜਿਹੜੀ ਹੈ ਰੋਸ ਦੀ ਲਹਿਰ ਫੈਲ ਚੁੱਕੀ ਹੈ ਤੇ ਸਿੱਖ ਸੰਗਤਾਂ ਸਤਿਗੁਰੂ ਜੀ ਦੀ ਗ੍ਰਿਫਤਾਰੀ ਕਾਰਨ ਉਹਨਾਂ ਦੇ ਦਰਸ਼ਨਾਂ ਲਈ ਵਿਆਕਲ ਹੋਣ ਲੱਗੀਆਂ ਨੇ ਤੇ ਦੂਜੇ ਪਾਸੇ ਹਕੂਮਤ ਨਾਲ ਸਾਈ ਮੀਆਂ ਮੀਰ ਜੀ ਰਾਹੀਂ ਗੱਲਬਾਤ ਚੱਲਦੀ ਰਹੀ ਹੈ। ਅੰਤ ਹਕੂਮਤ ਨੇ ਗੁਰੂ ਸਾਹਿਬ ਜੀ ਨੂੰ ਰਿਹਾ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਇਹ ਸੁਣ ਕੇ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿੱਚੋਂ ਰਿਹਾ ਹੋ ਕੇ ਬਾਹਰ ਆਉਣਾ ਸਵੀਕਾਰ ਨਹੀਂ ਕੀਤਾ, ਜਿਸ ਦੇ ਕਰਕੇ ਗੁਰੂ ਸਾਹਿਬਾਨ ਨੂੰ ਬੰਦੀ ਛੋੜਦਾਤਾ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਇਹ ਮੰਗ ਰੱਖ ਦਿੱਤੀ ਹੈ ਕਿ ਜਿਹੜੇ ਬੇਕਸੂਰ ਲੋਕ ਉਸ ਕਿਲ੍ਹੇ ਦੇ ਵਿੱਚ ਕੈਦੀ ਬਣਾ ਕੇ ਰੱਖੇ ਹੋਏ ਨੇ ਸਾਰੇ ਹੀ ਮੇਰੇ ਨਾਲ ਰਿਹਾ ਕੀਤੇ ਜਾਣ, ਨਹੀਂ ਤਾਂ ਮੈਂ ਵੀ ਨਹੀਂ ਜਾਵਾਂਗਾ। ਇੱਥੋਂ ਸਿੱਖਾਂ ਦਾ ਇਸ ਦੇ ਨਾਲ ਜਿਹੜਾ ਆਪਣਾ ਮੁੱਢ ਬੱਝਦਾ ਹੈ। ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ, ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਮੈਂ ਅਹਿਮ ਤੱਥ ਜਿਹੜੇ ਨੇ ਤੁਹਾਡੇ ਨਾਲ ਸਾਹਮਣੇ ਜ਼ਰੂਰ ਕਰਾਂਗਾ, ਸਾਹਮਣੇ ਵੀ ਕਰਾਂਗਾ ਆਪਦੇ ਔਰ ਸਾਂਝੇ ਵੀ ਕਰਾਂਗਾ। ਕਈਆਂ ਨੂੰ ਉਹ ਚੰਗੇ ਵੀ ਲੱਗਣਗੇ, ਕਈਆਂ ਨੂੰ ਮਾੜੇ ਵੀ ਲੱਗਣਗੇ। ਤੇ ਪਰ ਹੁਣ ਸਵਾਲ ਇੱਥੇ ਇਹ ਆ ਜਾਂਦਾ ਹੈ, ਸਿੱਖਾਂ ਨੇ ਬੰਦੀ ਛੋੜ ਦਿਵਸ ਮਨਾਉਣਾ ਹੈ ਜਾਂ ਦੀਵਾਲੀ ਮਨਾਉਣੀ ਹੈ? ਦੀਵਾਲੀ ਦਾ ਸੰਬੰਧ ਸਿੱਖ ਇਤਿਹਾਸ ਦੇ ਵਿੱਚ ਜਦੋਂ ਮੈਂ ਨਿਗਾਹ ਮਾਰਦਾ ਹਾਂ ਕਿਤੇ ਵੀ ਨਜ਼ਰ ਨਹੀਂ ਪੈਂਦਾ। ਹਾਂ ਠੀਕ ਹੈ, ਸਾਡੇ ਜਿਹੜੇ ਹਿੰਦੂ ਵੀਰ ਨੇ ਉਹਨਾਂ ਦਾ ਦੀਵਾਲੀ ਦੇ ਨਾਲ ਬਹੁਤ ਗੂੜਾ ਸੰਬੰਧ, ਇਤਿਹਾਸ ਜੋ ਉਹਨਾਂ ਦਾ ਦੱਸਦਾ ਹੈ ਉਹਦੇ ਮੁਤਾਬਕ ਬਣਦਾ ਹੈ। ਪਰ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਵੇਖਦੇ ਹਾਂ, ਸਾਡਾ ਕਿਤੇ ਵੀ ਦੀਵਾਲੀ ਨਾਲ ਕੋਈ ਸੰਬੰਧ ਨਹੀਂ ਲੱਗਦਾ। ਕੋਈ ਵੀ ਜਿਹੜੇ ਤਿੱਥਾਂ ਦੇ ਆਧਾਰ ਦੇ ਉੱਤੇ ਜਦੋਂ ਗੱਲ ਕਰਦੇ ਹਾਂ, ਕਿਤੇ ਵੀ ਸਾਡਾ ਤੋਲ ਮੋਲ ਤੇ ਇਹਦੇ ਨਾਲ ਨਹੀਂ ਬਹਿੰਦਾ। ਉਹ ਵਿਚਾਰ ਜਿਹੜੀ ਹੈ ਮੈਂ ਆਉਣ ਵਾਲੇ ਦਿਨਾਂ ਵਿੱਚ ਆਪ ਨਾਲ ਇਸੇ ਤਰ੍ਹਾਂ ਸਾਂਝੀ ਰੱਖਾਂਗਾ। ਪਰ ਅਫਸੋਸ ਇਹ ਹੈ ਕਿ ਅੱਜ ਸਾਡੇ ਗੁਰੂ ਘਰ ਦੇ ਗ੍ਰੰਥੀ ਰਾਗੀ ਵੀ ਇਹ ਸ਼ਬਦ ਆਮ ਹੀ ਗਾਇਨ ਕਰਦੇ ਨੇ, ਦੀਵਾਲੀ ਕੀ ਰਾਤ ਦੀਵੇ ਵਾਲੀਅਨ। ਉਹ ਭਗਤੋ ਭਲਿਓ, ਇਹ ਗੁਰੂ ਸ਼ਬਦ ਜਿਹੜਾ ਇਹਨੂੰ ਵਿਚਾਰੋ ਤਾਂ ਸਹੀ। ਇੱਕ ਉਹੀ ਪੰਗਤੀ ਲੈ ਕੇ ਨਾ ਬੈਠ ਜਾਓ, ਫਿਰ ਦੂਸਰੇ ਪਾਸੇ ਜਿਹੜੀ ਦੀਪਮਾਲਾ ਦੀ ਗੱਲ ਕੀਤੀ ਜਾਂਦੀ ਹੈ, ਅੱਜ ਵੀ ਸਾਡੇ ਗੁਰੂ ਧਾਮਾਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਦੀਵਾਲੀ ਨੂੰ ਮੁੱਖ ਰੱਖਦਿਆਂ ਹੋਇਆਂ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ, ਪਰ ਸਾਨੂੰ ਇਤਿਹਾਸ ਤੋਂ ਵਾਕਫ ਨਹੀਂ ਕਰਵਾਇਆ ਜਾਵੇਗਾ। ਇੱਕ ਮੇਲੇ ਦੀ ਰੌਣਕ ਵਧਾਉਣ ਦੇ ਲਈ ਵੱਡੇ ਵੱਡੇ ਇਸ਼ਤਿਹਾਰ ਦੇਸ਼ ਤੇ ਵਿਦੇਸ਼ ਦੇ ਵਿੱਚੋਂ ਦੀਵਾਲੀ ਦੇ ਸੰਬੰਧ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਔਰ ਜੇਕਰ ਮੈਂ ਨਿਊਜ਼ੀਲੈਂਡ ਦੀ ਗੱਲ ਕਰਦਾ ਹਾਂ, ਦੋ ਕੁ ਹਫ਼ਤਿਆਂ ਤੋਂ ਲਗਾਤਾਰ ਜੋ ਦੀਵਾਲੀ ਮੇਲਿਆਂ ਦੇ ਨਾਂ ਦੇ ਉੱਤੇ ਲਚਰਤਾ ਇੱਥੇ ਪਰੋਸੀ ਜਾ ਰਹੀ ਹੈ, ਸਾਡੀ ਜੋ ਆਉਣ ਵਾਲੀ ਪੀੜ੍ਹੀ ਨੂੰ ਜੋ ਦਿੱਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸਾਨੂੰ ਹਰਜਾਨਾ ਭਰਨਾ ਪਵੇਗਾ। ਮੈਂ ਵਿਰੋਧ ਨਹੀਂ ਕਰ ਰਿਹਾ ਕਿਸੇ ਚੀਜ਼ ਦਾ। ਜਿਹੜੇ ਪ੍ਰਬੰਧਕ ਨੇ ਉਹ ਬਿਜ਼ਨਸ ਕਰਦੇ ਨੇ, ਟਰੱਸਟਾਂ ਤੋਂ ਪੈਸਾ ਲੈ ਲੈ ਕੇ ਆਪਣੀਆਂ ਜੇਬਾਂ ਭਰਦੇ ਨੇ, ਸਿਟੀ ਕੌਂਸਲ ਦੇ ਕੋਲੋਂ ਪੈਸਾ ਲਿਆ ਜਾਂਦਾ ਹੈ ਤੇ ਸਾਡੀ ਜਵਾਨੀ ਨੂੰ ਕਿਰਾਹੇ ਪਾਇਆ ਜਾਂਦਾ ਹੈ। ਉਹ ਕਿਹੜੀ ਗੱਲ ਕੀਤੀ ਜਾਂਦੀ ਹੈ? ਜੇਕਰ ਆਪਾਂ ਦੀਵਾਲੀ ਦੀ ਵੀ ਗੱਲ ਕਰ ਲੈਂਦੇ ਹਾਂ, ਜਿਹੜੀ ਦੀਵਾਲੀ ਮੇਲੇ ਇੱਥੇ ਇੰਨੇ ਹੋ ਕੇ ਹਟੇ ਨੇ, ਉਹਦੀ ਗੱਲ ਕਰਦੇ ਹਾਂ, ਉਹਦੇ ਵਿੱਚ ਮੈਨੂੰ ਦੱਸੋ ਹਿੰਦੂ ਧਰਮ ਬਾਰੇ ਕਿਸੇ ਨੇ ਕੋਈ ਗੱਲ ਕੀਤੀ? ਸਿੱਖ ਧਰਮ ਬਾਰੇ ਕੋਈ ਗੱਲ ਹੋਈ? ਨਹੀਂ ਹੋਈ। ਫਿਰ ਬਾਈ ਦੀਵਾਲੀ ਮੇਲਾ ਕਿੱਦਾਂ ਹੋ ਗਿਆ? ਉਹਦੇ ਵਿੱਚ ਹੋਇਆ ਕੀ ਹੈ? ਉਹਦੇ ਵਿੱਚ ਕੀ ਦਿਖਾਇਆ ਗਿਆ ਹੈ? ਮੈਂ ਹੈਰਾਨ ਹੋ ਗਿਆ। ਉਹ ਵਿਰਸੇ ਦੇ ਨਾਂ ਦੇ ਉੱਤੇ ਵਾਸਤੇ ਪਾਉਣ ਵਾਲੇ ਲੋਕੋ, ਉਹ ਤੁਹਾਡੀਆਂ ਧੀਆਂ ਭੈਣਾਂ ਨੂੰ ਸਟੇਜਾਂ ਤੇ ਨਚਾਇਆ ਗਿਆ ਹੈ ਇਸ ਦੀਵਾਲੀ ਦੇ ਮੇਲੇ ਦੇ ਉੱਤੇ। ਅਸੀਂ ਮੂਹਰੇ ਬੈਠ ਕੇ ਤਾੜੀਆਂ ਮਾਰ ਕੇ ਆਪਣੇ ਘਰਾਂ ਨੂੰ ਆ ਗਏ ਹਾਂ। ਇਹ ਸਾਡਾ ਵਿਰਸਾ ਨਹੀਂ ਹੈ। ਉਹ ਮੈਂ ਉਹਨਾਂ ਵਿਰਸੇ ਦੇ ਵਾਰਸਾਂ ਨੂੰ, ਜਿਹੜੇ ਆਪਣੇ ਆਪ ਵਿਰਸੇ ਦੇ ਵਾਰਸ ਅਖਵਾਉਂਦੇ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸਾਡੀ ਯੂਥ ਨੂੰ ਕਿਰਾਹੇ ਨਾ ਪਾਓ। ਇਹਨਾਂ ਦੇ ਕੰਨਾਂ ਦੇ ਵਿੱਚ ਧਰਮ ਦੀ ਗੱਲ ਦੱਸੋ। ਉਹ ਹਰਗੋਬਿੰਦ ਪਾਤਸ਼ਾਹ ਨੇ ਕੀ ਕੀਤਾ ਸੀ ਉਹ ਗੱਲ ਦੱਸੋ। ਬੰਦੀ ਛੋੜ ਦਿਵਸ ਕਿਉਂ ਮਨਾਉਂਦੇ ਆ ਉਹ ਗੱਲ ਦੱਸੋ। ਉਹ ਹਿੰਦੂ ਮੇਰੇ ਵੀਰ, ਮੇਰੇ ਭੈਣ, ਮੇਰੇ ਭਰਾ ਦੀਵਾਲੀ ਕਿਉਂ ਮਨਾਉਂਦੇ ਨੇ ਇਹਨਾਂ ਨੂੰ ਉਹ ਗੱਲ ਦੱਸੋ। ਉਹ ਨੱਚਣ ਟੱਪਣ ਤੋਂ ਸਿਵਾਏ ਹੋਰ ਵੀ ਕੁਛ ਦੱਸ ਦਿਓ ਇਹਨਾਂ ਨੂੰ। ਅਸਤਵਾਜ਼ੀਆਂ ਤੁਸੀਂ ਬਹੁਤ ਚਲਾ ਲਈਆਂ, ਉਹ ਆਪਣੀ ਪੀੜ੍ਹੀ ਨੂੰ ਸਾਂਭੋ। ਫਿਰ ਆਖ ਦਿੰਦੇ ਆ ਉਹ ਯਾਰ ਫਲਾਨਿਆਂ ਦਾ ਧੀ ਪੁੱਤ ਕਹਿਣੇ ਚੋਂ ਬਾਹਰ ਹੈ। ਉਹ ਭਾਈ ਬਾਹਰ ਕਰਨ ਵਾਲੇ ਕੌਣ ਆ? ਸੱਚੇ ਤੇ ਸੁੱਚੇ ਤੇ ਸੁਥਰੇ ਸਮਾਜ ਦੀ ਸੇਧ ਅਸੀਂ ਆਪ ਦੇਣੀ ਹੈ, ਜੋ ਅਸੀਂ ਅੱਜ ਆਪਣੀਆਂ ਪੀੜ੍ਹੀਆਂ ਨੂੰ ਦੇ ਰਹੇ ਹਾਂ, ਆਉਣ ਵਾਲੇ ਦਿਨਾਂ ਵਿੱਚ ਅਸੀਂ ਉਹ ਵੱਢਾਂਗੇ। ਜਿਹੋ ਜਿਹੀ ਫਸਲ ਅਸੀਂ ਅੱਜ ਪਾਲ ਰਹੇ ਹਾਂ, ਆਉਣ ਵਾਲੇ ਦਿਨਾਂ ਵਿੱਚ ਉਸ ਫਸਲ ਨੇ ਉਹੋ ਜਿਹਾ ਹੀ ਸਾਨੂੰ ਬੀਜ ਦੇਣਾ ਹੈ। ਫਿਰ ਟਾਈਮ ਸਾਡੇ ਹੱਥੋਂ ਲੰਘ ਜਾਣਾ ਹੈ। ਕਈਆਂ ਨੂੰ ਇਹ ਗੱਲਾਂ ਮਾੜੀਆਂ ਲੱਗਦੀਆਂ ਹੋਣਗੀਆਂ, ਮੇਲੇ ਜਾਓ ਮਨੋਰੰਜਨ ਕਰੋ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਸੱਚ ਦੇ ਉੱਤੇ ਖੜ ਕੇ ਜਿਹੜਾ ਜੋ ਤੁਸੀਂ ਮੇਲੇ ਵਿੱਚ ਜਾਂਦੇ ਉੱਥੇ ਜਾ ਕੇ ਵੇਖਿਓ ਤਾਂ ਸਹੀ ਕੀ ਤੁਹਾਨੂੰ ਦੇ ਰਹੇ ਨੇ, ਕੀ ਦੇ ਰਹੇ ਨੇ। ਜਾਂ ਮੈਂ ਝੂਠ ਨਾ ਮਾਰਾਂ, ਇਹ ਸੱਚ ਹੈ ਕਿ ਇਹ ਮੇਲੇ ਤੇ ਇਹ ਤਿਉਹਾਰ ਇਸ਼ਕ ਮਜਾਜੀ ਦਾ ਅੱਡਾ ਬਣ ਕੇ ਰਹਿ ਗਏ ਨੇ, ਇਹ ਤੋਂ ਵੱਧ ਹੋਰ ਕੁਛ ਨਹੀਂ। ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਅੱਜ ਕੱਲ੍ਹ ਇਹ ਜਿਹੜਾ ਫੈਸ਼ਨ ਤੁਰਦਾ ਆ ਰਿਹਾ ਹੈ। ਵੱਡੇ ਵੱਡੇ ਇਸ਼ਤਿਹਾਰ ਆਉਣਗੇ ਜੀ, ਸਭ ਤੋਂ ਵੱਡੀ ਜਿਹੜੀ ਹੈ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਜਾਵੇਗਾ, ਲੋਕਾਂ ਨੂੰ ਖੁੱਲ੍ਹਾ ਸੱਦਾ ਹੈ, 5 ਵਜੇ ਤੋਂ ਲੈ ਕੇ 10 ਵਜੇ ਤੱਕ ਦੀਵਾਨ ਸਜੇਗਾ, ਉਸ ਤੋਂ ਬਾਅਦ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਪਰ ਕਿਸੇ ਨੂੰ ਧਰਮ ਦੇ ਨਾਲ ਜੋੜਿਆ ਹੈ? ਜੇ ਇਸ ਹੀ ਥਾਂ ਦੇ ਉੱਤੇ ਜਿੰਨਾ ਖਰਚਾ ਅਸੀਂ ਕਰ ਰਹੇ ਹਾਂ ਆਤਿਸ਼ਬਾਜ਼ੀ ਤੇ ਜਾਂ ਹੋਰ ਚੀਜ਼ਾਂ ਤੇ ਜਾਂ ਹੋਰ ਪਖੰਡ ਦੇ ਉੱਤੇ ਕਰ ਰਹੇ ਹਾਂ, ਜੇ ਅਸੀਂ ਧਰਮ ਦਾ ਲਿਟਰੇਚਰ ਵੰਡਿਆ ਹੁੰਦਾ ਤੇ ਸਾਡੀ ਯੂਥ ਨੂੰ ਪਤਾ ਹੁੰਦਾ ਵੀ ਅਸੀਂ ਕੀ ਕਰਨਾ ਤੇ ਅਸੀਂ ਕੀ ਕਰ ਰਹੇ ਹਾਂ। ਇੱਧਰ ਨੂੰ ਕਿਸੇ ਦਾ ਕੋਈ ਧਿਆਨ ਨਹੀਂ ਹੈ। ਧਿਆਨ ਸਿਰਫ ਇੱਕੋ ਹੀ ਪਾਸੇ ਤੁਰਿਆ ਫਿਰਦਾ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਲੋਕਾਂ ਦੇ ਧਰਮ ਦੇ ਨਾਂ ਦੇ ਉੱਤੇ ਬਿਜ਼ਨਸ ਕਰਨਾ ਹੈ, ਹੋਰ ਕੁਝ ਨਹੀਂ। ਤੇ ਧਰਮ ਦੀ ਗੱਲ ਨਹੀਂ ਦੱਸਣੀ ਅਸੀਂ। ਵੱਡੇ ਵੱਡੇ ਰਾਗੀ, ਵੱਡੇ ਵੱਡੇ ਕਵੀਸ਼ਰ, ਵੱਡੇ ਵੱਡੇ ਕਥਾਵਾਚਕ ਵੀ ਅਸੀਂ ਸੱਦ ਲਵਾਂਗੇ, ਪਰ ਉਹ ਵੀ ਸਾਨੂੰ ਇਤਿਹਾਸ ਨਹੀਂ, ਸਾਨੂੰ ਮਿਥਿਹਾਸ ਸੁਣਾ ਕੇ ਜਾਣਗੇ। ਉਹ ਵੀ ਸਾਡੇ ਰਾਗੀ ਵੱਡੇ ਵੱਡੇ ਆ ਕੇ ਇਹੀ ਗੱਲ ਇਹੀ ਸਟੇਜ ਦੇ ਉੱਤੇ ਸ਼ਬਦ ਗਾਉਣਗੇ, ਦੀਵਾਲੀ ਕੀ ਰਾਤ ਦੀਵੇ ਵਾਲੀਅਨ। ਜਰਾ ਉਹਨਾਂ ਨੂੰ ਪੁੱਛਿਓ ਜਦੋਂ ਇਹ ਕੋਈ ਸ਼ਬਦ ਗਾਵੇਗਾ ਅੱਜ ਕੱਲ੍ਹ, ਕਿਉਂਕਿ ਹੁਣ ਸੀਜ਼ਨ ਸ਼ੁਰੂ ਹੋ ਗਿਆ ਉਹਨਾਂ ਰਾਗੀਆਂ ਦਾ। ਉਹਨਾਂ ਨੂੰ ਪੁੱਛਿਓ ਜ਼ਰੂਰ ਭਾਈ ਇਹ ਸ਼ਬਦ ਦੀ ਸਾਨੂੰ ਵਿਆਖਿਆ ਕਰਕੇ ਦੱਸ ਕੇ ਜਾ, ਦੀਵਾਲੀ ਕੀ ਰਾਤ ਦੀਵੇ ਵਾਲੀਅਨ ਦਾ ਕੀ ਹੈ, ਇਹਨਾਂ ਪੰਕਤੀਆਂ ਦਾ ਮੀਨਿੰਗ ਕੀ ਹੈ, ਗੁਰੂ ਸਾਹਿਬਾਨ ਸਾਨੂੰ ਕਹਿੰਦੇ ਕੀ ਨੇ। ਅਫਸੋਸ ਹੈ। ਇਹ ਗੱਲ ਵੱਖਰੀ ਹੈ ਕਿ ਠੀਕ ਹੈ ਜੀ ਜਿਹਦੀਆਂ ਅੱਖਾਂ ਦੁਖਣਗੀਆਂ ਪੱਟੀਆਂ ਆਪੇ ਬੰਨੇਗਾ, ਪਰ ਨਹੀਂ, ਜੇਕਰ ਅਸੀਂ ਵਧੀਆ ਸਮਾਜ ਸਿਰਜਣਾ ਹੈ, ਜੇਕਰ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਕੁਝ ਵਧੀਆ ਦੇਣਾ ਹੈ, ਜੇਕਰ ਅਸੀਂ ਵਧੀਆ ਵੱਢਣਾ ਚਾਹੁੰਦੇ ਹਾਂ, ਤੇ ਫਿਰ ਸਾਨੂੰ ਕੁਝ ਨਾ ਕੁਝ ਵਧੀਆ ਜ਼ਰੂਰ ਸਮਾਜ ਦੀ ਸਿਰਜਣਾ ਕਰਨ ਵੱਲ ਧਿਆਨ ਦੇਣਾ ਪਵੇਗਾ। ਖਾਲੀ ਫੰਡਾਂ ਤੇ ਜਿਹੜੀਆਂ ਮੇਲਿਆਂ ਦੇ ਵਿੱਚ ਬਿਜ਼ਨਸ ਕਰਨ ਤੋਂ ਉੱਤੇ ਉੱਠ ਕੇ ਸੋਚਣਾ ਪਵੇਗਾ। ਸੋ ਬੜੇ ਇੱਥੇ ਵੀ ਇੱਕ ਬੜੀ ਘਾਤਕ ਬਿਮਾਰੀ ਜਿਹੜੀ ਹੈ ਇੱਥੇ ਸਾਡੇ ਸਮਾਜ ਦੇ ਅੰਦਰ ਘਰ ਕਰ ਚੁੱਕੀ ਹੈ। ਹਰੇਕ ਕੋਈ ਉੱਠਦਾ ਪ੍ਰਮੋਟਰ ਬਣ ਕੇ ਇੰਡੀਆ ਤੋਂ ਲੰਡੂ ਜਿਹੇ ਕਲਾਕਾਰ ਸੱਦ ਕੇ ਜਿਨ੍ਹਾਂ ਦੇ ਵਾਲ ਕਿਤੇ ਖੜੇ ਕੀਤੇ ਹੁੰਦੇ ਨੇ ਜਾਂ ਜਿਹੜੇ ਸਾਡੀ ਜਨਰੇਸ਼ਨ ਨੂੰ ਕਰਾਹੇ ਪਾ ਰਹੇ ਨੇ, ਕਿਤੇ ਸਿਟੀ ਦੇ ਵਿੱਚ ਸ਼ੋਅ ਕਰਵਾ ਲੈਂਦੇ ਨੇ ਜਾਂ ਫਿਰ ਵੋਡਾਫੋਨ ਈਵਨ ਸੈਂਟਰ ਦੇ ਵਿੱਚ ਕਰਵਾ ਲੈਂਦੇ ਜਾਂ ਕਿਤੇ ਹੋਰ ਕਰਵਾ ਲੈਂਦੇ ਨੇ, ਨਾ ਕੀ ਦਿੱਤਾ ਜਾਂਦਾ? ਦਿਵਾਲੀ ਮੇਲਾ। ਉਹ ਹੱਦ ਹੋ ਗਈ ਵੀਰੋ, ਦਿਵਾਲੀ ਮੇਲਾ ਕਾਹਦਾ ਮੇਲਾ? ਦਿਵਾਲੀ ਕਾਹਦਾ ਮੇਲਾ? ਕਿਹੜੇ ਮੇਲੇ ਦੀ ਗੱਲ ਕਰਦੇ ਆ? ਫਿਰ ਵੀਰ ਸਾਹਿਬ ਸਿੰਘ ਜੀ, ਵਿਸਾਖੀ ਦੇ ਨਾਂ ਤੇ ਵੀ ਦੇਖਿਓ ਕਿਹੋ ਪਖੰਡ ਚੱਲਦੇ ਨੇ।
ਹਾਂਜੀ, ਅਸਲ ਦੇ ਵਿੱਚ ਪਹਿਲਾਂ ਤਾਂ ਜਿਹੜਾ ਬੰਦੀ ਛੋੜ, ਜਿਹੜਾ ਇਹ ਸਾਰੇ ਦਾ ਸਾਰਾ ਜਿਹੜਾ ਵਿਸ਼ਾ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵਿਸ਼ਾਲ ਵਿਸ਼ਾ ਹੈ। ਜਿਹੜੀ ਜਿਹੜੀ ਜੋਤ ਕਹਿ ਲਈਏ ਕਿ ਸਾਰੇ ਗੁਰੂ ਸਾਹਿਬਾਨਾਂ ਦੇ ਵਿੱਚ ਵਰਤਦੀ ਹੋਈ, ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਉਸ ਦੇ ਉਹ ਪੜ੍ਹ ਕੇ ਅਸਲ ਦੇ ਵਿੱਚ ਤੁਸੀਂ ਜਿਵੇਂ ਕਹਿ ਸਕਦੇ ਆ ਕਿ ਕਈ ਤਰ੍ਹਾਂ ਦੇ ਜਿਹੜੇ ਬੰਦਨ ਨੇ ਜਾਂ ਬੰਨੋਗਿਰੀਆਂ ਨੇ ਜਿਨ੍ਹਾਂ ਨੇ ਸਾਨੂੰ ਬੰਨ ਕੇ ਰੱਖਿਆ ਹੋਇਆ ਹੈ, ਜਿਨ੍ਹਾਂ ਨੇ ਜਿਹੜੇ ਸਾਨੂੰ ਆਜ਼ਾਦ ਹੋਣ ਤੋਂ ਰੋਕਦੇ ਨੇ, ਉਹ ਜਿਹੜੀਆਂ ਬੰਦਿਸ਼ਾਂ ਨੇ, ਉਹ ਜਿਹੜੀਆਂ ਵਾਧੂ ਦੇ ਪਖੰਡ ਨੇ, ਵਾਧੂ ਦੇ ਵਹਿਮ ਭਰਮ ਨੇ, ਵਾਧੂ ਦੇ ਲੋਕ ਦਿਖਾਵੇ ਦੇ ਕੰਮ ਨੇ, ਉਹ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਇਸੇ ਕਰਕੇ ਹੀ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੂੰ ਬੰਦੀ ਛੋੜ ਦਾ ਨਾਂ ਦਿੱਤਾ ਗਿਆ। ਤੇ ਜਿਹੜਾ ਜਿਵੇਂ ਇੱਕ ਸਮਾਜ ਦੇ ਵਿੱਚ ਜਿਹੜਾ ਵਰਤਿਆ ਵਰਤਾਰਾ ਉਹ ਇਹ ਸੀ ਕਿ ਜਦੋਂ ਗਵਾਲੀਅਰ ਦੀ ਕੈਦ ਦੇ ਵਿੱਚ, ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕੈਦ ਕੀਤਾ ਗਿਆ, ਤਾਂ ਉਸ ਸਮੇਂ ਜਦੋਂ ਫਿਰ ਬਾਅਦ ਵਿੱਚ ਜਦੋਂ ਜਹਾਂਗੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਜਿਵੇਂ ਇੱਕ ਨਿਰਦੋਸ਼ ਕਹਿ ਲਈਏ ਕਿ ਇਨਸਾਨ ਨੂੰ, ਗੁਰੂ ਸਾਹਿਬਾਨ ਨੂੰ ਉਹਨੇ ਕੈਦ ਕਰਕੇ ਰੱਖਿਆ, ਤੇ ਬਾਅਦ ਵਿੱਚ ਉਸਨੇ ਮਾਫ਼ੀ ਵੀ ਮੰਗੀ ਇਸ ਗੱਲ ਦੀ, ਪਰ ਉਸ ਨਾਲ ਜਦੋਂ ਉਹਨੇ ਰਿਹਾ ਕਰਨ ਦੀ ਕਿਹਾ ਤਾਂ ਉਸ ਸਮੇਂ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਸ਼ਰਤ ਰੱਖੀ ਕਿ ਜਿਹੜੇ ਨਾਲ ਦੇ ਜਿਹੜੇ ਰਾਜੇ ਨੇ, ਕੈਦੀ ਨੇ, ਜਿਨ੍ਹਾਂ ਨੂੰ ਸਿਰਫ ਇਸੇ ਕਰਕੇ ਹੀ ਕੈਦ ਕੀਤਾ ਗਿਆ ਕਿ ਉਹ ਬਗਾਵਤ ਕਰ ਸਕਦੇ ਨੇ ਜਾਂ ਉਹ ਹਕੂਮਤ ਦੇ ਲਈ ਖਤਰਾ ਬਣ ਸਕਦੇ ਨੇ, ਇਸ ਤੋਂ ਇਲਾਵਾ ਉਹਨਾਂ ਦਾ ਕੋਈ ਕਸੂਰ ਨਹੀਂ। ਜਿਵੇਂ ਕਹਿ ਲਈਏ ਕਿ ਇੱਕ ਤਰ੍ਹਾਂ ਦੇ ਨਾਲ ਸਿਰਫ ਸਿਆਸੀ ਇੱਕ ਕਿੜ ਕੱਢਣ ਦੇ ਲਈ ਉਹਨਾਂ ਨੂੰ ਕੈਦ ਕੀਤਾ ਗਿਆ ਸੀ। ਤੇ ਜਦੋਂ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਸ਼ਰਤ ਰੱਖੀ ਕਿ ਉਹਨਾਂ ਨੂੰ ਵੀ ਰਿਹਾਅ ਕੀਤਾ ਜਾਵੇ, ਤੇ ਉਸ ਦਿਨ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਜਿਵੇਂ ਸਤਿਗੁਰੂ ਸਾਹਿਬਾਨ ਨੂੰ, ਗੁਰੂ ਸਾਹਿਬਾਨ ਨੂੰ ਬੰਦੀ ਛੋੜ ਦਾ ਨਾਂ ਦਿੱਤਾ ਗਿਆ ਸਾਰੇ ਸਮਾਜ ਵੱਲੋਂ, ਸਾਰੇ ਹੀ ਉਸ ਸਮਾਜ ਵੱਲੋਂ ਜਿਹੜੇ ਰਾਜੇ ਰਿਹਾਅ ਹੋਏ ਤੇ ਉਹਨਾਂ ਨੇ ਆਪਣੀਆਂ ਰਿਆਸਤਾਂ ਦੇ ਵਿੱਚ ਜਾ ਕੇ ਜਿਹੜੀ ਉਹ ਇਸ ਗੱਲ ਨੂੰ ਫੈਲਾਇਆ, ਤੇ ਲੋਕਾਂ ਦੇ ਵਿੱਚ ਇੱਕ ਬਣ ਗਿਆ ਸੀ, ਇੱਕ ਜਿਵੇਂ ਇੱਕ ਇਹ ਨਾਂ ਪ੍ਰਚਲਿਤ ਹੋ ਗਿਆ ਸੀ ਕਿ ਜਿਹੜੇ ਬੰਦੀ ਛੋੜ ਗੁਰੂ ਸਾਹਿਬਾਨ ਦੇ ਲਈ ਵਰਤਿਆ ਗਿਆ। ਤੇ ਜਿਹੜੀ ਉਹ ਚੋਲੇ ਵਾਲੀ ਗੱਲ ਹੈ ਉਹ ਇੱਕ ਸਹਾਇਕ ਸਿੱਧ ਹੁੰਦੀ ਹੈ ਵੀ ਉਹ ਸਾਰਾ ਕੁਛ ਕਿਵੇਂ ਵਰਤਾਇਆ ਗਿਆ, ਪਰ ਜਿਵੇਂ ਇਸ ਨੂੰ
ਵੀਰ ਸਾਹਿਬ ਸਿੰਘ ਜੀ, ਹਾਂ ਚੋਲੇ ਤੋਂ ਮੈਨੂੰ ਗੱਲ ਆ ਗਈ। ਦੇਖੋ ਉਹਨਾਂ ਨੇ ਸ਼ਰਤ ਰੱਖੀ ਸੀ,
ਹਾਂਜੀ ਹਾਂਜੀ
ਭਾਈ ਠੀਕ ਹੈ, ਤੁਸੀਂ ਜਿੰਨੇ ਵੀ ਜਦੋਂ ਮੈਂ ਇਤਿਹਾਸ ਨੂੰ ਪੜ੍ਹਦਾ ਇਹ ਸ਼ਰਤ ਮੂਹਰੇ ਆਉਂਦੀ ਹੈ ਭਾਈ, ਜਹਾਂਗੀਰ ਵੱਲੋਂ ਇਹ ਸ਼ਰਤ ਰੱਖੀ ਗਈ ਕਿ ਠੀਕ ਹੈ ਤੁਸੀਂ ਜਿੰਨੇ ਤੁਹਾਡੇ ਨਾਲ ਜਿਹੜੇ ਤੁਹਾਡੀ ਡਰੈਸ ਪਾਈ ਹੋਈ, ਜਿਹੜਾ ਚੋਲਾ ਪਾਇਆ ਹੋਇਆ ਉਹਦੇ ਨਾਲ ਜਿੰਨੇ ਵੀ ਲੜ ਫੜ ਕੇ ਤੁਹਾਡਾ ਜਾ ਸਕਦੇ ਨੇ ਉਹ ਮੈਂ ਰਿਹਾਅ ਕਰ ਦਾਂਗਾ। ਪਰ ਗੁਰੂ ਸਾਹਿਬਾਨ ਦੀ ਦੂਰ ਅੰਦੇਸ਼ੀ ਦੇਖੋ ਕਿੱਡੀ ਵੱਡੀ ਉਹਨਾਂ ਨੇ ਸੋਚ ਰੱਖੀ, ਤੇ ਸਪੈਸ਼ਲ ਜਿਹੜਾ ਉਹ ਡਰੈਸ ਦਾ ਜਿਹੜਾ ਜਿੰਨੇ ਬੰਦੇ ਸਨ ਉਹ ਸਾਰੇ ਕੱਢਣੇ ਚਾਹੁੰਦੇ ਸਨ, ਕਿਉਂਕਿ ਗੁਰੂ ਸਾਹਿਬਾਨ ਦੇ ਸਾਰੇ ਹੀ ਉਹ ਉਪਾਸ਼ਕ, ਗੁਰੂ ਸਾਹਿਬਾਨ ਦੇ ਉਹ ਇੱਕ ਇੱਕ ਤਰ੍ਹਾਂ ਇਹ ਕਰ ਸਕਦੇ ਕਿ ਉਹਨਾਂ ਦੀ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੇ ਸਿੱਖ ਸਨ, ਉਹਨਾਂ ਦੀ ਸ਼ਰਨ, ਕਿਉਂਕਿ ਜਿੰਨਾ ਵੀ ਟਾਈਮ ਰਹੇ ਉਹਨਾਂ ਦੇ ਨਾਲ ਗੁਰਬਾਣੀ ਉੱਤੇ ਵਿਚਾਰ ਵਿਲਾਸ ਜਿਹੜੀ ਹੈ ਗੁਰੂ ਸਾਹਿਬਾਨ ਦੀ ਚੱਲਦੀ ਰਹੀ ਹੈ। ਪਰ ਦੇਖੋ ਕਿੱਡੀ ਦੂਰ ਅੰਦੇਸ਼ੀ ਦੇ ਨਾਲ ਕੰਮ ਕੀਤਾ, ਜਿੱਥੇ ਅਸੀਂ ਦੀਵਾਲੀ ਦਾ ਪੁਰਬ ਜਿਹੜੇ ਮੇਰੇ ਵੀਰ ਨਾ ਮਨਾਉਂਦੇ ਨੇ, ਜਰਾ ਕਿ ਧਿਆਨ ਦੇਣ, ਅਸੀਂ ਬੰਦੀ ਛੋੜ ਦੀ ਗੱਲ ਕਰਦੇ ਹਾਂ ਤੇ ਜਿਹੜੇ ਮੇਰੇ ਵੀਰ ਦੀਵਾਲੀ ਦੀ ਗੱਲ ਖੜਦੇ ਨੇ ਉਹ ਵੀ ਧਿਆਨ ਦੇਣ, ਕਿੱਡੀ ਦੂਰ ਅੰਦੇਸ਼ੀ ਦੇ ਨਾਲ ਗੁਰੂ ਸਾਹਿਬਾਨ ਨੇ ਕੰਮ ਕੀਤਾ, ਲੋਕ ਭਲਾਈ ਦਾ ਕੰਮ ਕੀਤਾ, ਔਰ ਸਾਰੇ ਦੇ ਸਾਰੇ ਹੀ ਜਿਹੜੇ ਉੱਥੇ ਕੈਦ ਸਨ ਉਹਨਾਂ ਨੂੰ ਕੱਢਿਆ ਇੱਕ ਨੀਤੀ ਦੇ ਤਹਿਤ ਜਿਹੜੀ ਸਿੱਖਾਂ ਨੂੰ ਇੱਕ ਦੱਸਣ ਵਾਲੀ ਗੱਲ ਸੀ ਕਿ ਸਿੱਖ ਸੂਝਵਾਨ ਬਹੁਤ ਹੋਣਾ ਚਾਹੀਦਾ ਹੈ, ਉਹਨੂੰ ਨੀਤੀਵਾਨ ਬਹੁਤ ਹੋਣਾ ਚਾਹੀਦਾ ਹੈ, ਧਰਮ ਦੇ ਨਾਂ ਦੇ ਥੱਲੇ ਸਿਆਸਤ ਕਰਨੀ ਛੱਡ ਕੇ ਧਰਮ ਦੇ ਅਧੀਨ ਸਿਆਸਤ ਕਰਨੀ ਸਿੱਖੇ। ਜੇਕਰ ਗੁਰੂ ਸਾਹਿਬਾਨ ਤਾਂ ਉਹ ਕੰਸੈਪਟ ਜਿਹੜਾ ਬੰਦੀ ਛੋੜ ਵਾਲਾ ਸਾਡੇ ਖਾਨੇ ਪੈ ਜਾਵੇ, ਸਾਡੇ ਅੰਦਰ ਚੇਨ ਕਰ ਜਾਵੇ, ਤਾਂ ਮੈਂ ਚਾਹੁੰਦਾ ਇੱਕ ਅਸੀਂ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਅੱਜ ਵੀ। ਪਰ ਰੱਬ ਦਾ ਵਾਸਤਾ ਹੀ ਹੈ ਉਹਨਾਂ ਮੇਲੇ ਕਰਾਉਣ ਵਾਲਿਆਂ ਨੂੰ, ਉਹ ਭਾਈ ਸਾਡੀਆਂ ਧੀਆਂ ਭੈਣਾਂ ਨੂੰ ਸਟੇਜਾਂ ਦੇ ਉੱਤੇ ਨਾ ਨਚਾਓ। ਇਹਨਾਂ ਦਾ ਕੋਈ ਵੀ ਸੰਬੰਧ ਨੱਚਣ ਟੱਪਣ ਦੇ ਨਾਲ ਨਾ ਦੀਵਾਲੀ ਨਾ ਤੇ ਨਾ ਬੰਦੀ ਛੋੜ ਦਿਵਸ ਨਾ, ਕਿਸੇ ਦਾ ਵੀ ਕੋਈ ਸੰਬੰਧ ਨਹੀਂ ਹੈ, ਕਿਸੇ ਦਾ ਵੀ ਕੋਈ ਸੰਬੰਧ ਨਹੀਂ ਹੈ ਨੱਚਣ ਟੱਪਣ ਦੇ ਨਾਲ ਇਹਨਾਂ ਤਿਉਹਾਰ ਦਾ। ਪਰ ਅਸੀਂ ਆਪਣੇ ਬਿਜ਼ਨਸ ਧਰਮ ਦੀ ਆੜ ਥੱਲੇ ਕਰਨੇ ਛੱਡ ਦਈਏ ਤਾਂ ਕਿ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਆਪਣਾ ਜਿਹੜਾ ਐਂਡ ਆਫ ਦਾ ਡੇ ਜਿਹੜਾ ਆ ਅਸੀਂ ਆਪਣਾ ਜਿਹੜੇ ਉਹਦੇ ਘਰ ਦੇ ਵਿੱਚ ਤਾਂ ਅਸੀਂ ਸਚੱਜੇ ਜਾ ਸਕੀਏ। ਮੈਨੂੰ ਨਹੀਂ ਲੱਗਦਾ ਕਿ ਅਸੀਂ ਇਹ ਕੰਮ ਕਰ ਸਕਾਂਗੇ। ਵੀਰ ਸਹਿ ਸਿੰਘ ਜੀ, ਆਪਣਾ ਟਾਈਮ ਵੀ ਜਿਹੜਾ ਤਕਰੀਬਨ ਖਤਮ ਹੀ ਹੋਣ ਵਾਲਾ ਹੈ, ਅਤੇ ਇਸ ਦੇ ਨਾਲ ਜਿੰਨੇ ਵੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੀ ਛੋੜ ਦਿਵਸ ਨੂੰ ਮਨਾਉਣ ਜਾਓਗੇ, ਜ਼ਰੂਰ ਗੁਰਦੁਆਰਾ ਸਾਹਿਬ ਦੇ ਅੰਦਰ ਜਾਣਾ, ਦੀਵਾਨਾਂ ਦੀ ਸ਼ਮੂਲੀਅਤ ਕਰਨੀ, ਗੁਰਬਾਣੀ ਸਰਵਣ ਕਰਨੀ, ਇਤਿਹਾਸ ਦੇ ਉੱਤੇ ਖੋਜ ਕਰਨੀ। ਆਪ ਇਹਨਾਂ ਸਾਡਿਆਂ ਪ੍ਰਚਾਰਕਾਂ ਨੇ ਸਾਨੂੰ ਅੱਗੇ ਵੀ ਬਹੁਤ ਗੰਧਲੇਪਨ ਦੇ ਵਿੱਚ ਰੱਖਿਆ ਹੈ, ਉਹਦੇ ਉੱਤੋਂ ਉੱਠ ਕੇ ਰੱਖ, ਗੁਰੂ ਦੀ ਓਟ ਆਸਰਾ ਲੈ ਕੇ, ਗੁਰੂ ਦੀ ਮੱਤ ਦੇ ਅਧੀਨ ਸਰਚ ਕਰਕੇ ਆਪਣੇ ਅਸਲੀ ਵਿਰਸੇ ਦੀ ਗੱਲ ਅਸੀਂ ਆਪਣੀ ਚੇਨ ਵਿੱਚ ਲੈ ਕੇ ਜਾ ਸਕੀਏ, ਤਦ ਹੀ ਇਹ ਸਾਡੇ ਜਿਹੜੇ ਪੁਰਬ ਮਨਾਏ ਸਫਲੇ ਨੇ। ਇੱਕ ਵਾਰੀ ਫਿਰ ਆਪ ਸਾਰਿਆਂ ਨੂੰ ਬੰਦੀ ਛੋੜ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਆਉਣ ਵਾਲੇ ਦਿਨਾਂ ਵਿੱਚ ਇਸੇ ਜਿਹੜਾ ਅਗਲੇ ਸੋਮਵਾਰ ਜੇ ਗੁਰੂ ਨੇ ਚਾਹਿਆ ਇਸੇ ਸਬਜੈਕਟ ਨੂੰ ਅੱਗੇ ਲੈ ਕੇ ਚੱਲਾਂਗੇ, ਔਰ ਇਤਿਹਾਸਿਕ ਤੱਥ ਦੇ ਨਾਲ ਕਿਵੇਂ ਬ੍ਰਾਹਮਣ ਸੋਚ ਨੇ ਖਿੱਚ ਕੇ ਬੰਦੀ ਛੋੜ ਨੂੰ ਦੀਵਾਲੀ ਦੇ ਨਾਲ ਲਿਆ ਕੇ ਅਟੈਚ ਕਰ ਦਿੱਤਾ, ਇਹ ਸਾਰਾ ਹੀ ਕੰਸੈਪਟ ਅਸੀਂ ਆਉਣ ਵਾਲੇ ਸੋਮਵਾਰ ਆਪ ਦੇ ਨਾਲ ਖੋਲ੍ਹਾਂਗੇ। ਤਦ ਤੱਕ ਲਈ ਆਪਣਾ ਖਿਆਲ ਰੱਖਣਾ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਜੇਕਰ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਉਸ ਲਈ ਖਿਮਾ ਦੇ ਜਾਚਕਾਂ। ਜਿਵੇਂ ਗੁਰੂ ਨੇ ਚਾਹਿਆ ਆਉਣ ਵਾਲੇ ਦਿਨਾਂ ਵਿੱਚ ਤਿਵੇਂ ਫਿਰ ਆਪ ਜੀ ਦੀ ਹਾਜ਼ਰੀ ਭਰਾਂਗੇ ਜੀ। ਤਦ ਤੱਕ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਲਨੇ ਚਾਹੇ ਜਿਨ੍ਹੇ चलने चाहे जिन कर रीति माड़ी।
वो है कोई पापी आदमी कुट कर दिया चूरा मीरी पीरी माया कर कार चूरा मीरी पीरी माया कर कार चूरा
इता जुलम पंजाब च जरिया नहीं चांदा
ਵਾਦਾ